ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦਾ ਤਜਰਬੇਕਾਰ ਮੌਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800 9058122800 ਔਰ ਵਿਜ਼ਿਟ mortgagebuddies.ca। ਉਹ ਛਾਏ ਪਹਿਨੇ ਕੈਨੀ ਤਾਲੀਵਾਲ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ 647-3004-36।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165।
ਅਟਲਾਂਟਿਕ ਕਿਚਨ ਬਾਥ ਐਂਡ ਫਾਇਰ ਪਲੇਸ ਹੁਣ ਖੁੱਲ ਚੁੱਕਾ ਹੈ ਕੈਂਬਰੇ ਦੇ ਵਿੱਚ। ਗੋਲਫ, ਕਿਚਨਰ, ਵਾਟਰਲੂ, ਵੁੱਡਸਟੌਕ ਅਤੇ ਲੰਡਨ ਵਾਲਿਆਂ ਵਾਸਤੇ ਖੁਸ਼ਖਬਰੀ, ਇੱਥੋਂ ਤੁਸੀਂ ਆਪਣੀ ਮਨਪਸੰਦ ਦੀ ਕਹਿੰਦੀ ਕਹੋਂ ਦੀ ਕਿਚਨ ਸਸਤੇ ਭਾਅ ਲਗਵਾ ਸਕਦੇ ਹੋ। ਗ੍ਰੇਨਾਈਟ ਦੇ ਕਾਊਂਟਰ ਟੌਪ ਤੋਂ ਇਲਾਵਾ ਹਾਰਡਵੁੱਡ ਫਲੋਰ, ਲੈਮੀਨੇਟ ਫਲੋਰ ਜਾਂ ਫਿਰ ਕੰਧਾਂ ਅਤੇ ਫਰਸ਼ ਤੇ ਲਾਉਣ ਵਾਲੀਆਂ ਟਾਈਲਾਂ ਸਸਤੇ ਭਾਅ ਵੇਚੀਆਂ ਜਾ ਰਹੀਆਂ ਨੇ। ਫਾਇਰ ਪਲੇਸ, ਕਿਚਨ ਤੇ ਵਾਸ਼ਰੂਮ ਦੀਆਂ ਟੂਟੀਆਂ ਤੱਕ ਅਵੇਲੇਬਲ ਹਨ। 425 ਹਸਪੀਟਲ ਰੋਡ ਦੇ ਯੂਨਿਟ 1B ਦੇ ਵਿੱਚ ਪਹੁੰਚੋ। ਜਾਣਕਾਰੀ ਲਈ 519-419-1331। ਅਟਲਾਂਟਿਕ ਕਿਚਨ ਬਾਥ ਐਂਡ ਫਾਇਰ ਪਲੇਸ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
911, do you want police, fire or ambulance?
I need police.
Okay, you have the police. Where's the emergency?
Actually, the thing is I have to pee. I'm stuck in traffic and these guys are not moving.
Sorry, I don't think this is an emergency. 911 is for emergencies only.
It is an emergency for me. I need to pee, man.
ਰਾਮਚੰਦ ਦੀਆਂ ਅਜਿਹੀਆਂ ਕਈ ਹੋਰ ਅਜੀਬੋ ਗਰੀਬ 911 ਕਾਲਸ ਦੀ ਕਹਾਣੀ, ਪੰਜਾਬੀ ਡਰਾਮਾ CID, ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼, CID, ਐਤਵਾਰ 17 ਮਾਰਚ ਸ਼ਾਮ 4 ਵਜੇ, ਲੈਸਟਰ ਬੀ ਪੀਅਰਸਨ ਥੀਏਟਰ ਵਿਖੇ। ਟਿਕਟਾਂ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ ਵਜਿੰਦਰ ਲੇਲਣਾ 416-677-1555।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ, ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ। ਪਲੀਜ਼ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ। ਥੈਂਕ ਯੂ।
416-917-1456 416-917-1456 ਰਾਜਪਾਲ ਬਰਾੜ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਦੋਸਤੋ, ਸ਼ੁੱਕਰਵਾਰ ਦਾ ਦਿਨ ਤੇ ਬੜਾ ਹੀ ਸੋਹਣਾ ਦਿਨ ਨਿਕਲਿਆ ਹੋਇਆ, ਧੁੱਪ ਚੜੀ ਹੋਈ ਹੈ। ਜਦੋਂ ਮੈਂ ਸ਼ਬਦ ਬੋਲ ਰਿਹਾ ਨਾ, ਮੈਨੂੰ ਆਪਣੇ ਆਪ ਤੇ ਸ਼ੱਕ ਜਿਹਾ ਹੋ ਰਿਹਾ ਬਈ ਦਿਨ ਤਾਂ ਸਾਰੇ ਹੀ ਸੋਹਣੇ ਹੁੰਦੇ ਨੇ, ਫਿਰ ਅਸੀਂ ਐਂ ਕਿਉਂ ਬੋਲਦੇ ਆ ਬਈ ਸੋਹਣਾ ਦਿਨ ਨਿਕਲਿਆ ਹੋਇਆ। ਜਿੱਦਾਂ ਸਨੋ ਪਈ ਹੁੰਦੀ ਹੈ ਤਾਂ ਉਹ ਵੀ ਸੋਹਣਾ ਹੀ ਹੁੰਦਾ। ਕੁਦਰਤ ਆ, ਦਿਨ ਤੇ ਰਾਤ ਨੇ ਤੇ ਸਾਰੇ ਦਿਨ ਸੋਹਣੇ ਹੁੰਦੇ ਨੇ। ਅੱਛਾ, ਸਾਡੇ ਕਹਿਣ ਨਾਲ ਨਾ ਇਹ ਬਦਲਣਾ, ਇਸੇ ਤਰ੍ਹਾਂ ਹੀ ਚੱਲਦਾ ਰਹਿਣਾ। ਪਰ ਫਿਰ ਵੀ ਗੱਲਬਾਤ ਨੂੰ ਅੱਗੇ ਤੋਰਨ ਦੇ ਲਈ, ਸ਼ੁਰੂਆਤ ਕਰਨ ਲਈ ਜਦੋਂ ਆਪਾਂ ਕਿਸੇ ਨੂੰ ਮਿਲਦੇ ਆ ਤੇ ਆਪਾਂ ਇਹੀ ਕਹਿੰਦੇ ਆ ਬਈ ਕਿਸੇ ਨੂੰ ਕਹਿ ਦਿੰਦੇ ਜਦੋਂ ਆਪਾਂ ਗੱਲਬਾਤ ਖਤਮ ਕਰਨੀ ਹੋਵੇ ਹੈਵ ਅ ਨਾਈਸ ਡੇ, ਜਾਂ ਆਪਾਂ ਕਹਿ ਦਿੰਦੇ ਆ ਬਈ ਬੜੀ ਸੋਹਣੀ ਧੁੱਪ ਨਿਕਲੀ ਹੋਈ ਹੈ। ਬਸ ਜੀ, ਇਹ ਰਿਵਾਜ ਆ ਗੱਲਬਾਤ ਸ਼ੁਰੂ ਕਰਨ ਦਾ ਤਰੀਕਾ। ਸ਼ੁੱਕਰਵਾਰ ਦਾ ਦਿਨ ਤਾਂ ਵੈਸੇ ਹੀ ਚਾਅ ਚੜਿਆ ਹੁੰਦਾ, ਤੁਹਾਨੂੰ ਪਤਾ ਹਰ ਵੀਕਐਂਡ ਦੇ ਆਪਾਂ ਇਹ ਗੱਲ ਹੀ ਕਰਦੇ ਹੁੰਦੇ ਆ ਬਈ ਬੰਦਾ ਕੰਮ ਕਾਰ ਤੋਂ ਥੋੜਾ ਜਿਹਾ ਉਹਨੂੰ ਲੱਗਦਾ ਬਈ ਜ਼ਿੰਦਗੀ ਦਾ ਬੋਝ ਜਿਹੜਾ ਚੱਕੀ ਫਿਰਦੇ ਆ ਨਾ 8-10 ਘੰਟੇ, ਲੱਗਦਾ ਵੀ 2 ਦਿਨ ਹੁਣ ਮੌਜ ਰਹੂਗੀ। ਵੈਸੇ ਤੁਸੀਂ ਮੰਨੋ ਜਾਂ ਨਾ ਮੰਨੋ, ਬੰਦਾ ਬੰਦਾ ਰਿਹਾ ਹੀ ਨਹੀਂ ਜੀ, ਬੰਦਾ ਗਧਾ ਬਣਿਆ ਹੋਇਆ। ਇੰਨਾ ਭਾਰ ਬੰਦੇ ਨੂੰ ਚੁਕਾਇਆ ਗਿਆ, ਬੰਦਾ ਛੜਾ ਮਾਰੀ ਜਾਵੇ, ਬੰਦਾ ਭੱਜੀ ਜਾਵੇ ਵੀ ਮੈਂ ਇਹ ਕੰਮ ਨਹੀਂ ਕਰਨਾ, ਉਹਨੂੰ ਕੰਮ ਕਰਨਾ ਪੈਂਦਾ ਕਿਉਂਕਿ ਬੰਦੇ ਦੇ ਸਰੀਰ ਦੇ ਨਾਲ ਜਿਹੜਾ ਢਿੱਡ ਲੱਗਿਆ ਨਾ, ਉਹ ਰੋਟੀ ਮੰਗਦਾ। ਕਹਿੰਦਾ ਸਿਸਟਮ ਕਹਿੰਦਾ ਬੰਦੇ ਜੇ ਤੂੰ ਕੰਮ ਨੀ ਕੀਤਾ ਨਾ ਤੇ ਤੈਨੂੰ ਰੋਟੀ ਨੀ ਮਿਲਣੀ। ਪਰ ਇਹ ਵੱਖਰੀ ਗੱਲ ਆ ਬਈ ਇਹ ਸਿਸਟਮ ਕੁਝ ਇਸ ਤਰ੍ਹਾਂ ਦਾ ਵੀ ਇੱਥੇ ਕੁਝ ਲੋਕਾਂ ਨੂੰ, ਬਹੁਤੇ ਲੋਕਾਂ ਨੂੰ ਵੱਧ ਕੰਮ ਕਰਨਾ ਪੈਂਦਾ, ਕੁਝ ਲੋਕ ਵਿਹਲੀਆਂ ਖਾਂਦੇ ਨੇ ਤੇ ਕਈ ਲੋਕ ਐਸੇ ਜੇ ਨੇ, ਤੁਸੀਂ ਮੈਨੂੰ ਹਾਸਾ ਆਉਂਦਾ, ਕਈ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਮਿਲੀਅਨਸ ਆਫ ਡਾਲਰ ਸਰਕਾਰ ਦੇ ਦਿੰਦੇ ਵੀ ਚੱਕ ਲੋ ਭਾਈ, ਖੋਲ ਤਾ ਖਜ਼ਾਨਾ, ਖੁੱਲ ਜਾ ਸਿਮ ਸਿਮ, ਜਿਵੇਂ ਆ ਅਰਾਈਵ ਕੈਨ ਵਾਲਿਆਂ ਨੂੰ ਮਿਲਿਆ ਸੀ। ਅਰਾਈਵ ਕੈਨ ਐਪ ਆ ਗਿਆ ਯਾਦ ਦੋਸਤੋ ਤੁਹਾਨੂੰ, ਅਰਾਈਵ ਕੈਨ ਐਪ, ਸੜੀ ਜੀ ਐਪ ਸੀ, ਸਾਡੀ ਸਰਕਾਰ ਨੇ ਬਣਾਈ ਸੀ, ਬਣਵਾਈ ਸੀ ਕਿਹੋ ਜਿਹੇ ਸ਼ਖਸ ਤੋਂ, ਜਿਹੜਾ ਮਿਨਿਸਟਰੀ ਆਫ ਨੈਸ਼ਨਲ ਡਿਫੈਂਸ ਦੇ ਵਿੱਚ ਇੰਪਲਾਈ ਸੀਗਾ। ਸਰਕਾਰ ਕਹਿੰਦੀ 8 ਮਿਲੀਅਨ ਤੈਨੂੰ ਦੇਤਾ ਤੇ ਬਣਾ ਦੇ ਐਪ। ਅੱਛਾ, ਹੋਰ ਵੀ ਹੈਰਾਨੀ ਦੀ ਗੱਲ, ਇੱਥੇ ਤੁਹਾਥੋਂ ਕਿਤੇ ਤੁਹਾਡੇ ਅਕਾਊਂਟੈਂਟ ਤੋਂ ਫਰਕ ਰਹਿ ਜੇ ਕਿਤੇ 20-25-100 ਡਾਲਰ ਦਾ, CRA ਵਾਲੇ ਨਾ ਤੁਹਾਡੀ ਜਾਨ ਖਾ ਜਾਂਦੇ ਆ, ਬਰਾਊਨ ਜੀਆਂ ਚਿੱਠੀਆਂ ਭੇਜ ਭੇਜ ਕੇ ਤੁਹਾਡੇ ਘਰੇ, ਤੇ ਤੁਸੀਂ ਕਹਿੰਦੇ ਯਾਰ ਮੇਰੇ ਅਕਾਊਂਟੈਂਟ ਤੋਂ ਕੋਈ ਫਰਕ ਰਹਿ ਗਿਆ, ਆਪਾਂ ਹੋਰ ਅਕਾਊਂਟੈਂਟ ਹਾਇਰ ਕਰ ਲੈਂਦੇ ਆ, ਆਏ ਆ ਹੋਏ ਆ, CRA ਵਾਲੇ ਮੇਰੇ ਮਗਰ ਪੈ ਗਏ, ਰੈੱਡ ਫਲੈਗ ਹੋ ਗਿਆ, ਆਹ ਹੋ ਗਿਆ। ਜਾਨੀ ਮੇਰੇ ਕਹਿਣ ਦਾ ਮਤ ਸਰਕਾਰੀ ਤੰਤਰ, ਕੱਲਾ CRA ਨਾ ਹੀ ਕਹੀਏ, ਸਰਕਾਰੀ ਤੰਤਰ ਤੁਹਾਡੇ ਮਗਰ ਪੈ ਜਾਂਦਾ। ਤੁਸੀਂ ਕੋਈ ਆਹ ਪਿੱਛੇ ਜੇ ਦੇਖ ਲੋ, ਜਿਹਨੇ ਕਰਬ ਲੋਨ ਲਿਆ ਸੀਗਾ, ਤੁਹਾਡੀ ਜਾਨ ਕੱਢੀ ਰੱਖੀ ਆ ਵੀ 20,000-25,000-50,000 ਮੋੜੋ, ਨਹੀਂ ਮੋੜੋਗੇ, ਆ ਇਹੋ ਜੂ ਉਹ ਇਹੋ ਜੂ, ਚਲੋ ਕਈਆਂ ਨੂੰ ਰਿਬੇਟ ਵੀ ਦੇਤੀ ਸਰਕਾਰ ਨੇ। ਅੱਛਾ, ਇਹਨੂੰ ਇਹ ਮਹਾਂਪੁਰਸ਼ ਸੀ ਜਿਹੜੇ, ਇਹਨਾਂ ਨਾਲ ਕੀ ਕੀਤਾ, ਉਹ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਨੈਸ਼ਨਲ ਡਿਫੈਂਸ ਜਿਹੜਾ ਡਿਪਾਰਟਮੈਂਟ, ਇਹਨੂੰ ਕਹਿੰਦੇ ਚੱਕ ਭਾਈ 8 ਮਿਲੀਅਨ ਤੇ ਬਣਾ ਐਪ। ਅੱਗੇ ਹੋਰ ਜਿਹੜੇ ਇੰਡੀਜਨਸ ਕੁਛ ਜਿਹੜੇ ਮਤਲਬ ਓਰੀਜਨਲ ਵਸਿੰਦੇ ਨੇ, ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ ਨਾ ਕੋਈ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਹੋਇਆ ਵੀ ਕੋਈ ਕੰਮ ਆ ਜਿਹੜੇ ਉਹਨਾਂ ਨੂੰ ਦਿੱਤੇ ਜਾਂਦੇ ਨੇ। ਅੱਛਾ, ਉਹ ਮਤਲਬ ਦਾ ਕਹਿਣ ਦਾ ਉਹ ਬਣਾਇਆ ਤਾਂ ਇਸ ਲਈ ਹੈ ਤਾਂ ਕਿ ਜਿਹੜੇ ਇੰਡੀਜਨਸ ਬਿਜ਼ਨਸ ਨੇ ਉਹ ਪ੍ਰਮੋਟ ਹੋਣ। ਪਰ ਇਹਨਾਂ ਮਹਾਂਪੁਰਸ਼ਾਂ ਨੇ ਕੀ ਕੀਤਾ ਅੱਗੇ, ਇਹਨਾਂ ਨੇ ਲੈ ਲਿਆ 8 ਮਿਲੀਅਨ ਤੇ ਡਕਾਰ ਵੀ ਨੀ ਮਾਰਿਆ, ਇਹਨਾਂ ਨੇ ਅੱਗੇ ਉਹ ਪਾਸ ਕਰਤਾ ਹੋਰਾਂ ਲੋਕਾਂ ਨੂੰ ਕੰਟਰੈਕਟ ਆ ਜਿਹੜਾ ਵੀ ਤੁਸੀਂ ਕਰੋ ਕੰਮ ਤੇ ਅਸੀਂ ਆਰਾਮ ਨਾਲ ਲੱਤ ਤੇ ਲੱਤ ਧਰ ਕੇ ਬੈਠਦੇ ਆ। ਚਲੋ ਜੀ, ਹੁੰਦਾ ਕਹਿੰਦੇ ਆ ਜੀ ਗੱਲ 400 ਮਿਲੀਅਨ ਤੱਕ ਪਹੁੰਚ ਗਈ ਤੇ ਹੁਣ ਪਾਰਲੀਮੈਂਟ ਦੇ ਵਿੱਚ ਸ਼ਬਦ ਦੀ ਜੰਗ ਚੱਲ ਰਹੀ ਆ ਪਾਰਟੀਆਂ ਦੇ ਵਿੱਚ, ਤੇ ਇਨਕੁਆਇਰੀ ਹੋ ਰਹੀ ਆ ਇਹਨਾਂ ਗੱਲਾਂ ਦੀ ਵੀ ਕਿਵੇਂ ਹੋਇਆ। ਅੱਛਾ, ਹੈਰਾਨੀ ਦੀ ਗੱਲ ਆ ਦੋਸਤੋ ਇੱਕ ਹੋਰ, ਬਈ ਹੁਣ ਸਪੋਜ਼ ਤੁਸੀਂ ਜਿਹੜੇ ਹੁਣ ਆਪਣਾ 15 ਸਾਲ ਤੋਂ ਰੇਡੀਓ ਚੱਲਦਾ, ਤੁਸੀਂ ਜਾਣਦੇ ਹੋ ਮੈਨੂੰ ਤੇ ਰਾਣਾ ਜੀ ਨੂੰ, ਅਸੀਂ ਅਕਸਰ ਵਹਿਮਾਂ ਭਰਮਾਂ ਖਿਲਾਫ ਨਾ ਸਾਇੰਟਿਫਿਕ ਅਪਰੋਚ ਅਪਣਾ ਕੇ ਅਸੀਂ ਵਹਿਮਾਂ ਭਰਮਾਂ ਨੂੰ ਰੱਦ ਕਰਦੇ ਹਾਂ। ਤੁਸੀਂ ਇਹ ਸੋਚੋ ਬਈ ਜੇ ਅਸੀਂ ਵਹਿਮਾਂ ਭਰਮਾਂ ਨੂੰ ਅੱਜ ਰੱਦ ਕਰਦੇ ਹਾਂ ਤੇ ਸ਼ਾਮ ਨੂੰ ਹੀ ਅਸੀਂ ਨਾ ਮਤਲਬ ਆਪਦੇ ਸ਼ਾਮ ਨੂੰ ਅਸੀਂ ਡੇਰਾ ਖੋਲ ਲਈਏ ਤੇ ਉੱਥੇ ਅਸੀਂ ਕਹਿ ਦਈਏ ਜੀ ਸੰਤ ਮਹਾਂਪੁਰਸ਼ ਆ ਗਏ, ਆਹ ਹੋ ਗਿਆ, ਉਹ ਹੋ ਗਿਆ, ਹੈ ਜੀ, ਤੇ ਜਾਣੀ ਜਿਹਨੂੰ ਕਹਿੰਦੇ ਕਰਨੀ ਵਾਲੇ ਬਾਬੇ ਬਣ ਕੇ ਬੈਠ ਜਾਈਏ ਤੇ ਤੁਸੀਂ ਫਿਰ ਗਾਲਾਂ ਹੀ ਕੱਢੋਗੇ ਨਾ ਸਾਨੂੰ। ਐਗਜੈਕਟਲੀ ਸੇਮ ਥਿੰਗ ਇਹ ਜਿਹੜੇ ਮਹਾਂਪੁਰਸ਼ਾਂ ਨੂੰ ਇਹਨਾਂ ਨੇ ਰਾਈਵ ਕੈਨ ਐਪ ਦਾ ਕੰਟੈਕਟ ਦਿੱਤਾ ਸੀ, ਉਹ ਕੋਵਿਡ ਐਪ ਸੀ ਤੇ ਉਹ ਮਹਾਂਪੁਰਸ਼ ਜੀ ਕੋਵਿਡ ਦੇ ਖਿਲਾਫ਼ ਪ੍ਰਚਾਰ ਕਰ ਰਹੇ। ਹੁਣ ਮੈਂ ਇਹ ਨੀ ਕਹਿੰਦਾ ਵੀ ਕੋਵਿਡ ਦੇ ਖਿਲਾਫ਼ ਪ੍ਰਚਾਰ ਨਹੀਂ ਕਰਨਾ ਚਾਹੀਦਾ ਜਾਂ ਉਹ ਅਲੱਗ ਗੱਲ ਆ, ਪਰ ਜਿਹੜਾ ਬੰਦਾ, ਮੈਂ ਐਗਜ਼ਾਮਪਲ ਤਾਂ ਦਿੱਤੀ ਆ ਵੀ ਜੇ ਹੁਣ ਜੇ ਵਹਿਮਾਂ ਭਰਮਾਂ ਦੇ ਖਿਲਾਫ਼ ਕੋਈ ਪ੍ਰਚਾਰ ਕਰ ਰਿਹਾ ਸ਼ਾਮ ਨੂੰ ਵਹਿਮ ਭਰਮ ਫੈਲਾਉਣ ਦਾ ਡੇਰਾ ਖੋਲ ਕੇ ਬੈਠ ਜੇ ਤੇ ਕੀ ਕਹੋਗੇ ਤੁਸੀਂ? ਹੁਣ ਇਹ ਮਹਾਂਪੁਰਸ਼ ਆ ਜਿਹੜੇ ਇਹ ਪ੍ਰਚਾਰ ਕਰਦੇ ਆ ਕੋਵਿਡ ਦੇ ਖਿਲਾਫ਼ ਤੇ ਖੁਦ ਸਰਕਾਰ ਤੋਂ ਇਹਨਾਂ ਨੇ ਕੋਵਿਡ ਐਪ ਬਣਾਉਣ ਦਾ ਠੇਕਾ ਜਿਹੜਾ ਉਹ ਲਿਆ ਹੋਇਆ, ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਬਈ ਜਿਹੜਾ ਆਪਾਂ ਕੱਲ ਲੋਕਤੰਤਰ ਦੀ ਗੱਲ ਕੀਤੀ ਸੀਗੀ ਵੀ ਲੋਕਤੰਤਰ ਆ ਜਿਹੜਾ ਛੋਟੇ ਲੈਵਲ ਤੇ ਮਿਊਂਸੀਪਲ ਲੈਵਲ ਤੇ ਕਿਵੇਂ ਲੋਕਤੰਤਰ ਆ ਜਿਹੜਾ ਉਹਦਾ ਮਜ਼ਾਕ ਉੱਡ ਰਿਹਾ ਤੇ ਹੁਣ ਉਹਦਾ ਤਾਂ ਵਾਲੇ ਲੈਵਲ ਦੀ ਗੱਲ ਕੀਤੀ ਆ ਬਈ ਫੈਡਰਲ ਲੈਵਲ ਤੇ ਜਿਹੜਾ ਲੋਕਤੰਤਰ ਆ ਉਹ ਕਿਵੇਂ ਉਹ ਪਖੰਡ ਤੰਤਰ ਬਣ ਕੇ ਰਹਿ ਗਿਆ, ਖੁੱਲੇ ਗੱਫੇ ਦਿੱਤੇ ਜਾਂਦੇ ਆ ਜਿਹਦੇ ਤੇ ਮਿਹਰਬਾਨ ਹੁੰਦੇ ਨੇ ਆਪ, ਤੇ ਜੇ ਕੋਈ ਸਧਾਰਨ ਬੰਦਾ ਬਾਈ ਚਾਂਸ ਇਗਨੋਰੈਂਟ ਮਿਸਟੇਕ ਹੋ ਜੇ ਉਹਦੀ ਜਾਨ ਕੱਢ ਲੈਂਦੇ ਆ। ਮੈਨੂੰ ਸਮਝ ਨੀ ਲੱਗੀ ਬਈ ਕਿਹੜਾ ਲੋਕਤੰਤਰ ਆ ਇਹ। ਅੱਛਾ, ਜੇ ਓਵਰਆਲ ਤੁਸੀਂ ਉਸ ਸਿਸਟਮ ਦੀ ਗੱਲ ਕਰਨੀ ਆ, ਉਸ ਸਮੇਂ ਦੀ ਗੱਲ ਕਰਨੀ ਆ ਜਦੋਂ ਕੋਵਿਡ ਆਇਆ ਸੀ, ਤੁਸੀਂ ਮੋਡਰਨਾ ਦੀ ਗੱਲ ਕਰ ਲਓ, ਤੁਸੀਂ ਆ ਜਿਹੜੀ ਹੋਰ ਕੰਪਨੀ ਸੀ ਫਾਈਜ਼ਰ ਦੀ ਗੱਲ ਕਰ ਲਓ, ਇੰਨਾ ਕੁ ਮੁਨਾਫਾ ਜਿਹੜਾ ਇਹਨਾਂ ਨੇ ਕਮਾ ਲਿਆ, ਇੰਨਾ ਕੁ ਕਮਾ ਲਿਆ ਵੀ ਇਹਨਾਂ ਦੀਆਂ ਅੱਗੇ ਦੀ ਅੱਗੇ ਕਿੰਨੀਆਂ ਹੀ ਪੀੜ੍ਹੀਆਂ ਇਹਨਾਂ ਨੂੰ ਕੰਮ ਕਰਨ ਦੀ ਲੋੜ ਹੀ ਨਾ ਪਵੇ, ਕੋਈ ਵਿਹਲੇ ਬੈਠ ਕੇ ਛੱਡਦੇ ਨੇ ਵਿਹਲੇ। ਗੱਲ ਦਿਨ ਤੋਂ ਚੱਲੀ ਸੀ ਨਾ ਆਪਣੀ ਵੀ ਉਹਨਾਂ ਦੇ ਦਿਨ ਤਾਂ ਹਮੇਸ਼ਾ ਹੀ ਸੋਹਣੇ ਰਹਿੰਦੇ ਨੇ ਜਿਹਨਾਂ ਕੋਲ ਪੈਸਾ ਜਾਂ ਜਿਹੜੇ ਹੇਰਾ ਫੇਰੀ ਨਾਲ ਪੈਸਾ ਬਣਾਉਣ। ਦੇਖੋ ਮਿਹਨਤ ਨਾਲ ਪੈਸਾ ਬਣਾਉਣਾ ਹੋਰ ਗੱਲ ਆ, ਹਰੇਕ ਬੰਦਾ ਜਿਹੜਾ ਐਥੀਕਲ ਮੀਨਸ ਦੇ ਨਾਲ ਪੈਸਾ ਬਣਾਵੇ, ਮੋਰਲ ਐਂਡ ਐਥੀਕਲ ਮੀਨਸ ਦੇ ਨਾਲ ਪੈਸਾ ਬਣਾਵੇ, ਕੰਮ ਕਰੇ, ਬਿਜ਼ਨਸ ਚਲਾਵੇ ਆਪਦਾ, ਉਹ ਗੱਲ ਅਲੱਗ ਆ। ਅਨਐਥੀਕਲ ਮੀਨਸ, ਅਨਐਥੀਕਲ ਦਾ ਮਤਲਬ ਮੋਰਲੀ ਤੇ ਐਥੀਕਲੀ ਜਿਹੜਾ ਠੀਕ ਨਹੀਂ, ਲੋਕਾਂ ਨੂੰ ਬੇਵਕੂਫ ਬਣਾ ਕੇ ਲੋਕਾਂ ਦੇ ਪੁੜਿਆਂ ਦੇ ਵਿੱਚ, ਪੁੜਿਆਂ 'ਚ ਤਾਂ ਨਹੀਂ ਚਲੋ ਬਾਅਦ 'ਚ ਟੀਕਾ ਠੋਕਦੇ ਸੀ, ਆਪਾਂ ਇਹ ਡਿਬੇਟ 'ਚ ਨਹੀਂ ਪੈਣਾ, ਹਾਲ ਦੀ ਘੜੀ ਜਿੱਦੇ ਪੈਣਾ ਹੋਇਆ ਬੜੀ ਡਿਬੇਟ ਕੀਤੀ ਹੈ, ਬਾਅਦ 'ਚ ਵੀ ਕਰ ਲਾਂਗੇ ਵੀ ਇਹਦੇ ਕੀ ਫਾਇਦੇ ਸੀ ਕੀ ਨੁਕਸਾਨ ਸੀ। ਪਰ ਜਿਸ ਰੂਪ 'ਚ ਇਹਨੂੰ ਵਧਾ ਚੜਾ ਕੇ ਪੇਸ਼ ਕੀਤਾ ਗਿਆ ਸੀ ਕੋਵਿਡ ਨੂੰ, ਉਹ ਸਾਰਿਆਂ ਨੂੰ ਹੁਣ ਕਲੀਅਰ ਹੋ ਗਿਆ। ਜਿਨ੍ਹਾਂ ਨੇ 5-5 ਬੂਸਟਰ ਡੋਜ਼ ਲਈਆਂ ਨੇ ਉਹਨਾਂ ਨੂੰ ਵੀ 5-5 ਵਾਰੀ ਕੋਵਿਡ ਹੋ ਗਿਆ। ਮੈਂ ਜਦੋਂ ਕੋਵਿਡ ਸ਼ੁਰੂ ਹੋਇਆ ਸੀ ਨਾ ਗੱਲ, ਚਲੋ ਆਪਾਂ ਹੋਰ ਪਾਸੇ ਨਹੀਂ ਜਾਂਦੇ, ਜਾਂਦਾ ਜਾਂਦਾ ਫਿਰ ਇੰਡੀਕੇਸ਼ਨ ਦੇ ਦਿੰਦਾ, ਉਦਾਂ ਹੀ ਗੱਲ ਚੱਲੀ ਸੀ ਬਈ 80% ਲੋਕਾਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ। ਅੱਛਾ, ਹੋ ਵੀ ਜਾਵੇ ਕੁਛ ਨਹੀਂ ਹੁੰਦਾ 80% ਲੋਕਾਂ ਨੂੰ, ਇਹ ਵਾਇਰਸਿਸ ਨੇ ਜਿਹੜੇ ਮਿਲੀਅਨਸ ਆਫ ਈਅਰਸ ਤੋਂ ਇੱਥੇ ਹੀ ਨੇ, ਸਾਡੇ ਪੈਦਾ ਹੋਣ ਤੋਂ ਪਹਿਲਾਂ ਵੀ ਇੱਥੇ ਹੀ ਸੀ। 80% ਨੂੰ ਕੁਛ ਨਹੀਂ ਹੁੰਦਾ, 20% ਜਿਨ੍ਹਾਂ ਨੂੰ ਹੋਇਆ ਹੁੰਦਾ ਜਾਂ ਹੋਇਆ ਉਹਨਾਂ ਚੋਂ ਅੱਗੇ 80% ਨੂੰ ਮਤਲਬ ਥੋੜਾ ਜਿਹਾ ਬੁਖਾਰ ਬਖੂਰ ਚੜ੍ਹਦਾ, ਤੇ ਜਿਨ੍ਹਾਂ ਨੂੰ ਬੁਖਾਰ ਚੜ੍ਹਦਾ ਨਾ ਅੱਗੇ 20% ਨੂੰ, ਉਹਨਾਂ ਨੂੰ ਜ਼ਿਆਦਾ ਨਹੀਂ ਚੜ੍ਹਦਾ, ਤਕਲੀਫ਼ ਹੁੰਦੀ ਆ। ਮਤਲਬ ਐਂਡ ਤੇ ਜਦੋਂ ਤੁਸੀਂ ਜਾਓਗੇ ਤੇ ਮੈਂ ਕਹਿੰਦਾ 1% ਵੀ ਲੋਕ ਨੀ, ਠੀਕ ਆ, ਬਿਮਾਰੀਆਂ ਬਹੁਤ ਨੇ, ਬਹੁਤ ਲੋਕ ਦੁਨੀਆਂ ਚ ਜਾਂਦੇ ਨੇ, ਅਫਸੋਸ ਹੁੰਦਾ, ਬੜਾ ਅਫਸੋਸ ਹੁੰਦਾ ਜਦੋਂ ਸਾਡਾ ਪਿਆਰਾ ਕੋਈ ਤੁਰ ਜਾਂਦਾ ਇਸ ਦੁਨੀਆਂ ਤੋਂ। ਮੁਕਾਬਲਤਨ ਕੈਂਸਰ ਨਾਲ ਕਿੰਨੇ ਲੋਕ ਮਰਦੇ ਆ, ਹਾਰਟ ਡਿਜ਼ੀਜ਼ ਨਾਲ, ਡਾਇਬਿਟੀਜ਼ ਨਾਲ, ਤੁਸੀਂ ਡਾਟਾ ਕੱਢ ਕੇ ਵੇਖਿਓ। ਗੱਲ ਇੱਥੇ ਆ ਗਈ ਬਈ ਜਿਹੜੇ ਟੀਕੇ ਸਾਡੇ ਮੋਢਿਆਂ 'ਚ ਠੋਕੇ ਉਹਦੇ ਸਾਈਡ ਇਫੈਕਟ ਹੋਣ ਦਾ ਖਤਰਾ 5% ਸੀ, ਉਹਦੇ ਨਾਲ ਮਰਨ ਦਾ ਖਤਰਾ ਵੀ ਸੀ। ਮੈਨੂੰ ਨੀ ਪਤਾ ਕਿਵੇਂ ਕੈਲਕੂਲੇਸ਼ਨਾਂ ਕੀਤੀਆਂ, ਪਰ ਜਿਨ੍ਹਾਂ ਦੇ ਕੋਵਿਡ ਲੱਗੀ ਆ ਨਾ, ਜੇ ਤੁਸੀਂ ਉਹਦੇ ਆਫਟਰ ਇਫੈਕਟ ਦੇਖੋ ਤੇ ਹਾਰਟ ਦੀਆਂ ਕਿਹਨੂੰ ਕਿਹਨੂੰ ਪ੍ਰੋਬਲਮ ਆਈਆਂ, ਕਿੰਨਾ ਕਿੰਨਾ ਦੇ ਪਹਿਲਾਂ ਹਾਰਟ ਦੇ ਵਾਲਵ ਬਦਲੇ ਹੋਏ ਸੀ, ਕੋਵਿਡ ਮੈਡੀਸਨ ਨੇ ਉਹਨਾਂ ਨੂੰ ਕੀ ਕੀਤਾ ਕੀ ਨਹੀਂ ਕੀਤਾ, ਇਹ ਆਪਣੇ ਆਪ ਚ ਇੱਕ ਬਹੁਤ ਵੱਡਾ ਵਿਸ਼ਾ, ਤੇ ਇਹ ਆਪਾਂ ਅਕਸਰ ਇਥੇ ਗੱਲ ਕਰਦੇ ਰਹੇ, ਪਰ ਮੇਰਾ ਸਵਾਲ ਅੱਜ ਇਹ ਆ ਵੀ ਜਿਹੜਾ ਬੰਦਾ ਕੋਵਿਡ ਦੇ ਖਿਲਾਫ ਪ੍ਰਚਾਰ ਕਰ ਰਿਹਾ, ਸਾਡਾ ਸਿਸਟਮ ਜਿਹੜਾ ਉਹਨੂੰ ਕੋਵਿਡ ਐਪ ਬਣਾਉਣ ਦੇ ਲਈ ਪੈਸਾ ਦੇ ਰਿਹਾ, ਇਸ ਤੋਂ ਸ਼ਰਮਨਾਕ ਗੱਲ ਪਹਿਲਾਂ ਹੋਰ ਕੀ ਹੋ ਸਕਦੀ ਹੈ? ਤੇ ਇਸ ਤੋਂ ਵੀ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਵੀ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਜਿਹੜੇ ਉਹਨਾਂ ਨੇ ਮੂੰਹ ਦੇ ਉੱਤੇ ਟੇਪਾਂ ਲਾਈਆਂ ਹੋਈਆਂ ਨੇ, ਉਹ ਬੋਲਦੇ ਹੀ ਨੀ, ਉਹ ਧਿਰ ਬਣੇ ਹੋਏ ਨੇ, ਉਹ ਬੋਲਦੇ ਹੀ ਨੀ, ਗਲਤ ਹੋ ਜਾਏ ਠੀਕ ਹੋ ਜਾਓ ਕਹਿੰਦੇ ਆਪਾਂ ਮੂੰਹ ਨੀ ਖੋਲਣਾ, ਤੇ ਉਹਨਾਂ ਦੇ ਵਿੱਚੋਂ ਸਾਡੇ ਆਲੇ ਮੈਂ ਤੀਜੀ ਵਾਰ ਕਹੂੰਗਾ ਸਾਡੇ ਆਲੇ ਸਭ ਤੋਂ ਬੁਰੇ ਹੁੰਦੇ ਨੇ ਵੀ ਬੋਲਣਾ ਨੀ ਆਪਾਂ ਭਾਈ, ਜਦੋਂ ਕਿ ਲੋਕਤੰਤਰ ਕਹਿੰਦਾ ਸਾਰਿਆਂ ਨੂੰ ਬੋਲਣ ਦਾ ਹੱਕ ਆ, ਤੁਸੀਂ ਵੀ ਬੋਲੋ ਲੋਕਾਂ ਨੂੰ ਵੀ ਬੋਲਣ ਦਿਓ। ਚਲੋ ਜੀ ਆਪਾਂ ਐਂ ਕਰਦੇ ਹਾਂ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਸਾਡੇ ਪ੍ਰੋਗਰਾਮ ਦੇ ਨਾਲ।
911, do you want police, fire or ambulance?
I need police.
Okay, you have the police. Where's the emergency?
Actually, the thing is I have to pee. I'm stuck in traffic and these guys are not moving.
Sorry, I don't think this is an emergency. 911 is for emergencies only.
It is an emergency for me. I need to pee, man.
ਰਾਮ ਚੰਦਿਆ ਅਜਿਹਾ ਕਈ ਹੋਰ ਅਜੀਬੋ ਗਰੀਬ 911 ਕਾਲਸ ਦੀ ਕਹਾਣੀ, ਪੰਜਾਬੀ ਡਰਾਮਾ CID, ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼, CID, ਐਤਵਾਰ 17 ਮਾਰਚ ਸ਼ਾਮ 4 ਵਜੇ, ਲੈਸਟਰ ਬੀ ਪੀਅਰਸਨ ਥੀਏਟਰ ਵਿਖੇ। ਟਿਕਟਾਂ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ ਮਜਿੰਦਰ ਲੇਲਣਾ 416-677-1555।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456, 416-917-1456, Rajpal Brad.
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫੇਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611, 416-732-2611। ਨਾਮ ਯਾਦ ਰੱਖੀ, ਜਸ ਭੁੱਲਰ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਔਰਾ ਕਿਚਨਸ ਵਾਲੇ ਸਪਾਂਸਰ ਕਰਦੇ ਨੇ ਜੀ। ਔਰਾ ਕਿਚਨਸ, ਇਹ ਡਿਕਸੀ ਡੈਰੀ ਏਰੀਆ ਚ 1770 ਆਲ ਸਟੈਪ ਡਰਾਈਵ ਤੇ ਇਨ੍ਹਾਂ ਦਾ ਸ਼ੋਰੂਮ ਹੈਗਾ। ਵੈਸੇ ਨਵਾਂ ਸ਼ੋਰੂਮ ਖੋਲਣ ਜਾ ਰਹੇ ਆ ਜੀ ਇਹ, ਗੋਰਵੇ ਤੇ ਸਟੀਲ ਦੇ ਕੋਲੇ, ਵੱਡਾ 40,000 ਸਕੁਅਰ ਫੁੱਟ ਦਾ। ਫੇਰ ਤੁਸੀਂ ਦੇਖਿਓ ਵੀ ਵੈਸੇ ਤਾਂ ਸੋਹਣੀਆਂ ਕਿਚਨਸ ਇਨ੍ਹਾਂ ਕੋਲ ਹੁਣ ਵੀ ਹੈਗੀਆਂ, ਫੇਰ ਇਹ ਅਲੱਗ ਅਲੱਗ ਤਰ੍ਹਾਂ ਦੀਆਂ ਡਿਫਰੈਂਟ ਟਾਈਪਸ ਦੀਆਂ ਨਵੇਂ ਡਿਜ਼ਾਈਨਸ ਦੀਆਂ ਕਿਚਨਸ ਆ ਜਿਹੜੀਆਂ ਉੱਥੇ ਬਣਾ ਕੇ ਰੱਖਣਗੇ, ਹੈਨਾ। ਵੈਸੇ ਤਾਂ ਇਹਨਾਂ ਦੀ ਵੈਬਸਾਈਟ ਤੇ ਬੜੇ ਸੋਹਣੇ ਡਿਜ਼ਾਈਨ ਪਏ ਨੇ, ਇਹਨਾਂ ਕੋਲ ਡਿਜ਼ਾਈਨਰ ਰੱਖੇ ਹੋਏ ਨੇ ਜੀ, ਹਰ ਵਾਰੀ ਨਵੀਂ ਕਿਚਨ ਡਿਜ਼ਾਈਨ ਕਰਦੇ ਆ। ਨਹੀਂ ਤਾਂ ਤੁਸੀਂ ਕਿਚਨ ਵਾਲਿਆਂ ਦੇ ਜਾਓ, ਤੁਸੀਂ ਸਵੇਰ ਤੋਂ ਸ਼ਾਮ ਤਾਈਂ ਨਾ ਪ੍ਰੋਗਰਾਮ ਬਣਾ ਲਿਓ, ਆਪਾਂ ਅਲੱਗ ਅਲੱਗ ਕਿਚਨਸ ਵਾਲੇ ਦੇਖਣਾ, ਕਿਚਨ ਕੈਬਨਿਟਸ ਵਾਲੇ, ਤੇ ਸ਼ਾਮ ਤਾਈਂ ਤੁਸੀਂ ਅੰਦਾਜ਼ਾ ਲਾ ਲੈਣਾ ਵੀ ਸਾਰਿਆਂ ਦੇ ਆਲਮੋਸਟ ਸੇਮ ਟਾਈਪ ਦੀਆਂ ਕਿਚਨ ਕੈਬਨਿਟਸ ਹੀ ਨੇ, 5-6 ਤਰ੍ਹਾਂ ਦੀ ਰੱਖੀਆਂ ਹੁੰਦੀਆਂ। ਜਾਂਦੇ ਨੂੰ ਤੁਹਾਨੂੰ ਗ੍ਰੀਟ ਕਰਦੇ, ਆਓ ਜੀ ਆਓ ਭਾਜੀ ਆਓ ਆਓ, ਬਹੁਤ ਸੋਹਣੀਆਂ ਕਿਚਨਸ ਆ ਸਾਡੇ ਕੋਲੇ। ਆਹ ਮਾਡਲ ਆ ਜੀ, ਆਹ ਸਭ ਤੋਂ ਵੱਧ ਮਾਡਲ ਚੱਲਦਾ, ਆਹ ਸਭ ਤੋਂ ਮਹਿੰਗਾ ਮਾਡਲ ਆ, ਆਹ ਮਾਡਲ ਅਸੀਂ ਹੁਣੇ ਬਣਾਇਆ, ਬਸ 5-6 ਤਰ੍ਹਾਂ ਦੇ ਦਿਖਾ ਕੇ 7 ਮਿੰਟ ਬਸ ਜੀ, ਆਹ ਤਾਂ ਹੁਣ ਤੁਹਾਨੂੰ ਲੈਣਾ ਹੀ ਪੈਣਾ, ਬਸ ਇਹੀ ਮਾਡਲ ਚੱਲਦੇ ਨੇ। ਤੇ ਤੁਹਾਨੂੰ ਪਤਾ ਵੀ ਤੁਹਾਡੀ ਭੂਆ ਦੇ ਵੀ ਉਹ ਮਾਡਲ ਆ, ਕਿਚਨ ਦਾ ਮਾਮੇ ਦੇ ਵੀ ਉਹ ਮਾਡਲ ਆ, ਗੁਆਂਢੀਆਂ ਦੇ ਵੀ ਉਹ ਮਾਡਲ ਆ, ਅੰਤ ਨੂੰ ਤੁਸੀਂ ਫਿਰ ਉਹ ਤੁਹਾਨੂੰ ਸੈਟਲ ਕਰਨਾ ਪੈਂਦਾ ਨਾ, ਉਹੋ ਜਿਹੀ ਕਿਚਨ ਹੀ ਤੁਸੀਂ ਲਵਾ ਦਿੰਦੇ ਹੋ। ਫਿਰ ਬਾਅਦ ਦੇ ਵਿੱਚ ਜਦੋਂ ਤੁਹਾਡੇ ਗੈਸਟ ਆਉਂਦੇ ਆ ਨਾ, ਤੇ ਤੁਹਾਡੀ ਭੈਣ, ਤੁਹਾਡੀ ਮਾਂ ਜਾਂ ਤੁਹਾਡੀ ਵਾਈਫ, ਉਹ ਬੜੇ ਤਰੀਕੇ ਨਾਲ ਦੱਸ ਰਹੇ ਹੁੰਦੇ, ਲਓ ਜੀ ਅਸੀਂ ਜੀ ਕਿਚਨ ਬਹੁਤ ਸੋਹਣੀ ਲਵਾਈ ਆ, ਅਸੀਂ ਬਹੁਤ ਪੈਸੇ ਲਾਏ ਆ ਇਹਦੇ ਤੇ। ਨਾਲ ਵਾਲੇ ਨਾ ਹੱਸਦੇ ਹੁੰਦੇ ਆ, ਜਿਹੜੇ ਲੇਡੀਜ਼ ਵੀ ਹੈ, ਇਹ ਤਾਂ ਉਹਨਾਂ ਦੇ ਵੀ ਲੱਗੀ ਸੀ, ਉਹਨਾਂ ਦੇ ਵੀ ਲੱਗੀ ਸੀ, ਇੰਨੇ ਕੁ ਦੀ ਆਉਂਦੀ ਆ, ਮਤਲਬ ਤੁਸੀਂ ਫੁਕਰੀ ਵੀ ਮਾਰਦੇ ਹੋ ਤੇ ਫੁਕਰੀ ਦੀ ਹਵਾ ਵੀ ਨਿਕਲ ਜਾਂਦੀ ਆ, ਹੈਨਾ। ਵੈਸੇ ਤਾਂ ਚੀਜ਼ਾਂ ਦੀ ਫੁਕਰੀ ਨਹੀਂ ਮਾਰਨੀ ਚਾਹੀਦੀ। ਚਲੋ ਆਪਾਂ ਗੱਲ ਕਰ ਰਹੇ ਸੀ ਔਰਾ ਕਿਚਨ ਵਾਲਿਆਂ ਦੀ। ਅੱਛਾ ਮੈਂ ਇਹ ਗੱਲ ਗਰੰਟੀ ਨਾਲ ਕਹਿ ਸਕਦਾ ਵੀ ਜਿਹੜੀ ਇਹਨਾਂ ਦੀਆਂ ਹਾਈ ਐਂਡ ਕਿਚਨ ਨੇ ਨਾ ਉਹ ਡਿਫਰੈਂਟ ਟਾਈਪ ਦੀਆਂ ਹੁੰਦੀਆਂ। ਤੁਸੀਂ ਇਹਨਾਂ ਦੀਆਂ ਕਿਚਨ ਬਣੀਆਂ ਹੋਈਆਂ ਦੇਖ ਕੇ ਆਓ, ਘਰਾਂ ਦੇ ਵਿੱਚ ਲੱਗੀਆਂ ਹੋਈਆਂ। ਫੋਨ ਨੰਬਰ ਲੈ ਲਓ ਇਹਨਾਂ ਤੋਂ, ਕਹੋ ਜੀ ਭਾਈ ਸਾਹਿਬ ਆਏ ਨੀ ਸਾਨੂੰ ਯਕੀਨ ਆਉਂਦਾ ਸ਼ੋਰੂਮ ਤੇ ਤੁਹਾਡੇ ਦੇ ਵੈਬਸਾਈਟ ਤੇ, ਤੁਸੀਂ ਆਏ ਦੱਸੋ ਵੀ ਕਿੱਥੇ ਕਿੱਥੇ ਕਿਚਨ ਲਾਈਆਂ ਤੇ ਤੁਸੀਂ ਚਾਰ ਪੰਜ ਘਰਾਂ 'ਚ ਇਹਨਾਂ ਦੀਆਂ ਬਣੀਆਂ ਹੋਈਆਂ ਕਿਚਨ ਦੇਖਿਓ ਤੇ ਵਾਕਿਆ ਤੁਸੀਂ ਕਹੋਗੇ ਬਈ ਵਾਹ, ਔਰਾ ਕਿਚਨ ਵਾਲਿਆਂ ਦੀ ਕਿਚਨ ਕਮਾਲ ਦੀਆਂ ਕਿਚਨਸ ਨੇ, ਡਿਜ਼ਾਇਨ ਸੋਹਣਾ ਕਰਦੇ ਨੇ, ਐਕਸਲੈਂਟ ਫਿਨਿਸ਼ਿੰਗ ਹੁੰਦੀ ਹੈ ਤੇ ਕੁਆਲਿਟੀ ਵਾਲਾ ਸਮਾਨ ਯੂਜ਼ ਕਰਦੇ। ਨਹੀਂ ਤਾਂ ਕਿਚਨ ਤੁਸੀਂ ਦੇਖਦੇ ਹੋ ਚਾਰ ਪੰਜ ਸਾਲ ਬਾਅਦ ਰੰਗ ਘਸਮੈਲਾ ਜਿਹਾ ਹੋ ਜਾਂਦਾ, ਕਾਰਨਰ ਭੁਰਨ ਲੱਗ ਜਾਂਦੇ ਆ, ਤੁਸੀਂ ਸੋਚਦੇ ਹੋ ਪੈਸੇ ਲਾਏ ਸਵਾਦ ਜਾ ਨਹੀਂ ਆਇਆ। ਦੇਖੋ ਜੀ ਜੇ ਤੁਸੀਂ ਸੋਹਣੀ ਕਿਚਨ ਬਣਾਉਣੀ ਹੈ ਨਾ ਇੱਕ ਵਾਰੀ ਪੈਸੇ ਲਾ ਦਿਓ ਔਰਾ ਕਿਚਨ ਵਾਲਿਆਂ ਦੇ। ਨੰਬਰ 9056732872 ਇਹਨਾਂ ਦਾ ਨੰਬਰ ਆ, 9056732872 ਤੇ ਤੁਸੀਂ ਤਾਲਮੇਲ ਕਰ ਲਿਓ ਇਹਨਾਂ ਨਾਲ। ਰਾਜਪਾਲ ਬਰਾੜ ਦਾ ਮੈਸੇਜ ਸੁਣ ਲਿਆ ਤੁਸੀਂ ਬਈ ਜੇ ਆਰ ਈ ਐਸ ਪੀ ਕਰਾਉਣੀ ਆ, ਆਰ ਐਡ ਐਸ ਪੀ ਕਰਾਉਣੀ ਆ, ਰਿਟਾਇਰਮੈਂਟ ਪਲਾਨ ਕਰਾਉਣੀਆਂ ਨੇ, ਜਾਂ ਤੁਸੀਂ ਪੈਸੇ ਕਿਤੇ ਸੋਹਣੀ ਜਗ੍ਹਾ ਇਨਵੈਸਟ ਕਰਨੇ ਜਿੱਥੇ ਸੋਹਣੀ ਗਰੋਥ ਹੁੰਦੀ ਹੈ, ਫਿਰ ਬਰਾੜ ਸਾਹਿਬ ਨਾਲ ਤਾਲਮੇਲ ਕਰਿਓ। ਆਪਣੀ ਗੱਲ ਚੱਲ ਰਹੀ ਸੀ ਅਰਾਈਵ ਕੈਨ ਬਾਰੇ ਗੱਲਬਾਤ ਕੀਤੀ ਸੀ ਆਪਾਂ। ਅਰਾਈਵ ਕੈਨ ਐਪ ਪੜ੍ਹਦੇ ਰਿਹਾ ਕਰੋ, ਘੋਖਦੇ ਰਿਹਾ ਕਰੋ ਵੀ ਸਾਡੇ ਜਿਹੜੇ ਚੁਣੇ ਹੋਏ ਲੀਡਰ ਆ ਨਾ ਕੀ ਕਰਦੇ। ਮੈਂ ਤਾਂ ਕਹਿੰਦਾ ਹਰ ਰੋਜ਼ ਨਾ ਤੁਸੀਂ, ਕਈ ਲੋਕ ਉੱਠ ਕੇ ਪਾਠ ਕਰਦੇ, ਚਲੋ ਆਪੋ ਆਪਣੀ ਮਰਜ਼ੀ ਆ, ਕਰੋ ਪਾਠ, ਮੈਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਦੇ ਪਾਠ ਕਰਨ ਨਾਲ, ਪਰ ਆਪਣੇ ਸ਼ਾਮ ਨੂੰ ਜਿਹੜਾ ਪਾਠ ਕਰਦੇ ਹੋ ਨਾ, ਪੰਜ ਕੁ ਮਿੰਟ ਸ਼ਾਮਲ ਕਰ ਲਿਆ ਕਰੋ ਉਹਦੇ ਚ ਵੀ। ਸਾਡੇ ਲੀਡਰ ਲੋਕਤੰਤਰ ਬੜਾ ਬੜੇ ਔਖੇ ਤਰੀਕੇ ਦੇ ਨਾਲ ਲੋਕਤੰਤਰ ਮਿਲਿਆ ਸਾਨੂੰ, ਡੈਮੋਕਰੇਸੀ ਆ ਜਿਹੜੀ, ਸਾਡੇ ਤੋਂ ਪਹਿਲਾ ਯੁੱਗ ਸੀ ਨਾ ਜਿਹੜਾ, ਡੈਮੋਕਰੇਸੀ ਤੋਂ ਪਹਿਲਾ ਯੁੱਗ ਗੁਲਾਮਦਾਰੀ ਦਾ ਯੁੱਗ ਸੀ, ਗੁਲਾਮਦਾਰੀ। ਸੂਰਜ ਚੜ੍ਹਨ ਤੋਂ ਪਹਿਲਾਂ ਬੰਦਾ ਕੰਮ ਤੇ ਹਾਜ਼ਰ ਹੁੰਦਾ ਸੀ ਤੇ ਸੂਰਜ ਛਿਪਦੇ ਤੋਂ ਵੀ ਕੰਮ ਹੀ ਕਰਦਾ ਹੁੰਦਾ ਸੀ। ਇਹ ਵੱਖਰੀ ਗੱਲ ਹੈ, ਹੁਣ ਲੋਕਤੰਤਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ, ਹੁਣ ਤੁਹਾਨੂੰ ਰਾਤ ਨੂੰ ਵੀ ਕੰਮ ਕਰਨਾ ਪੈਂਦਾ, ਉਹਦੀ ਗੱਲ ਆਪਾਂ ਬਾਅਦ ਚ ਕਰਾਂਗੇ। ਪਰ ਸਾਡੇ ਵੱਡੇ ਵਡੇਰਿਆਂ ਨੇ ਕੁਰਬਾਨੀਆਂ ਦੇ ਕੇ ਸਲੇਵਰੀ ਯੁੱਗ ਤੋਂ, ਗੁਲਾਮਦਾਰੀ ਯੁੱਗ ਤੋਂ ਵੀ ਨਹੀਂ, ਕੰਮ ਦੇ ਘੰਟੇ 8 ਹੋਣੇ ਚਾਹੀਦੇ ਆ, 8 ਘੰਟੇ ਅਸੀਂ ਸੌਣਾ, 8 ਘੰਟੇ ਅਸੀਂ ਨਹਾਉਣਾ ਧੋਣਾ, ਰੋਟੀ ਪਾਣੀ, ਬੱਚਿਆਂ ਕੋਲ ਵੀ ਬੈਠਣਾ, ਮਾਂ ਪਿਓ ਕੋਲ ਬੈਠਣਾ। ਇਹ ਗੁਲਾਮਦਾਰੀ ਯੁੱਗ ਤੋਂ ਬਾਅਦ ਤੁਸੀਂ ਕਦੇ ਨਾ, ਗੁਲਾਮਦਾਰੀ ਯੁੱਗ ਦੇ ਵਿੱਚ ਜਿਹਨਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਜ਼ਿੰਦਗੀ ਬਾਰੇ ਪੜ੍ਹ ਕੇ ਵੇਖਿਓ, ਉਹਨਾਂ ਦੀ ਜ਼ਿੰਦਗੀ ਕਰਕੇ ਸਾਡੀ ਜ਼ਿੰਦਗੀ ਬਦਲੀ ਆ। ਵੋਟ ਦਾ ਹੱਕ ਬਹੁਤ ਔਖਾ ਮਿਲਿਆ, ਆਹ ਵਿਮੈਨਸ ਡੇ ਆਊਗਾ ਨਾ ਉਹਦੇ ਆਪਾਂ ਗੱਲ ਕਰਾਂਗੇ ਵੀ ਔਰਤਾਂ ਨੂੰ ਤਾਂ ਵੋਟ ਦਾ ਹੱਕ ਹੀ ਹੁਣ ਦਿੱਤਾ, ਅਜੇ 100 ਸਾਲ ਵੀ ਨਹੀਂ ਹੋਇਆ ਗਾ। ਡੈਮੋਕਰੇਸੀ ਬੜੀਆਂ ਕੁਰਬਾਨੀਆਂ ਦੇ ਕੇ ਮਿਲੀ ਆ, ਇਸ ਕਰਕੇ ਜਿਹੜਾ ਬੰਦਾ ਇਹ ਸਮਝਦਾ ਨਾ, ਮੈਂ ਨਾ ਇੱਥੇ ਕਈ ਵਾਰੀ ਡਿਸਕਸ਼ਨ ਸੁਣਦਾ ਹੁੰਦਾ, ਚਲੋ ਇੱਕ ਨਾ ਨਾਨ ਸੀਰੀਅਸ ਲੋਕ ਹੁੰਦੇ, ਐਵੇਂ ਹਰੇਕ ਗੱਲ ਤੇ ਪ੍ਰੋਟੈਸਟ ਕਰਦੇ ਨੇ। ਪ੍ਰੋਟੈਸਟ ਕਰਨਾ ਠੀਕ ਹੈ, ਪਰ ਹਰ ਇੱਕ ਗੱਲ ਤੇ, ਛੋਟੀ ਛੋਟੀ ਗੱਲ ਤੇ ਪ੍ਰੋਟੈਸਟ ਕਰਨਾ ਉਹ ਨਹੀਂ, ਉਹਦੇ ਨਾਲ ਪ੍ਰੋਟੈਸਟ ਦੀ ਅਹਿਮੀਅਤ ਘੱਟ ਜਾਂਦੀ ਹੈ। ਪ੍ਰੋਟੈਸਟ ਆਪਣੇ ਵਿਚਾਰਾਂ ਨੂੰ, ਆਪਣੀ ਰਿਜੈਂਟਮੈਂਟ ਸ਼ੋ ਕਰਨ ਦਾ ਇੱਕ ਤਰੀਕਾ ਹੁੰਦਾ। ਕਦੇ ਪ੍ਰੋਟੈਸਟ ਬਾਰੇ ਵੀ ਪੜ੍ਹਿਓ ਤੁਸੀਂ, ਹੈਨਾ ਵੀ ਬਹੁਤ ਔਖੇ ਰਾਈਟਸ ਮਿਲੇ ਨੇ ਇਹ। ਇਵੇਂ ਲੋਕਤੰਤਰ ਜਿਹੜਾ ਡੈਮੋਕਰੇਸੀ ਹੈ ਨਾ, ਵੋਟਾਂ ਰਾਹੀਂ ਰਾਜ, ਵੋਟਾਂ ਰਾਹੀਂ ਤਬਦੀਲੀ। ਇਹ ਆਏ ਨੀ ਇੱਕ ਦਿਨ ਹੀ ਫੁਰਨਾ ਫੁਰ ਗਿਆ ਤੇ ਕਿਸੇ ਨੇ ਕਹਿਤਾ ਭਾਈ ਵੋਟਾਂ ਪਾ ਦਿਓ, ਨਾ 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 ਨਾ। ਤੁਸੀਂ ਐਡੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਵੋਟਰ ਦੇ ਉੱਤੇ, ਤੇ ਜਿਹੜਾ ਵੋਟਾਂ ਰਾਹੀਂ ਚੁਣਿਆ ਜਾ ਰਿਹਾ, ਤੇ ਜਿਹੜਾ ਚੁਣਿਆ ਜਾ ਰਿਹਾ, ਮੈਨੂੰ ਹੈਰਾਨੀ ਇਸ ਗੱਲ ਤੇ ਜੇ ਉਹਨੇ ਚੌਂਕੜੀ ਮਾਰ ਕੇ ਬੈਠ ਜਾਣਾ, ਚਲੋ ਅੱਜ ਕੱਲ੍ਹ ਤਾਂ ਕੁਰਸੀਆਂ ਆ ਗਈਆਂ ਨਾ, ਜੇ ਉਹਨੇ ਬੈਠ ਹੀ ਜਾਣਾ ਉੱਥੇ, ਉਹਨੇ ਬੋਲਣਾ ਕੁਛ ਨੀ, ਜਾਂ ਜਿਵੇਂ ਸਾਡੇ MP ਕਰਦੇ ਨੇ ਉਹਨਾਂ ਨੂੰ ਚਿੱਟ ਬਣਾ ਕੇ ਦੇ ਦਿੰਦਾ ਉਹਦਾ ਸਟਾਫ। ਹਾਸਾ ਮੈਨੂੰ ਇਸ ਕਰਕੇ ਆਉਂਦਾ ਵੀ ਮੈਂ ਰੂਹ ਤੋਂ ਹੱਸਦਾ, ਮੈਂ ਜਾਣ ਕੇ ਵਿਅੰਗ ਕਰ ਰਿਹਾ, ਮੇਰਾ ਜੀ ਕਰਦਾ ਵੀ ਉੱਚੀ ਉੱਚੀ ਹੱਸਾਂ ਪਾਰਲੀਮੈਂਟ ਚ ਉਹਨਾਂ ਦੇ ਸਾਹਮਣੇ ਜਾ ਕੇ। ਉਹ ਭਲੇ ਮਾਨਸੋ, ਤੁਸੀਂ ਆਪਣਾ ਲੈਕਚਰ ਤਾਂ ਆਪ ਤਿਆਰ ਕਰ ਲਓ, ਆਪਣੇ ਸਟਾਫ ਨੂੰ ਲੈਕਚਰ ਤਿਆਰ ਕਰ ਲਈ ਦਿੰਦੇ ਨੇ, ਇੱਕ ਦੇ ਨਾਲ ਪੰਜ ਪੰਜ ਚਾਰ ਚਾਰ ਉਹਨਾਂ ਦੇ ਭਗਤ ਹੁੰਦੇ ਨੇ, ਉਹਨਾਂ ਨੂੰ ਤਨਖਾਹਾਂ ਮਿਲਦੀਆਂ। ਉਹਨਾਂ ਨੇ ਕਦੇ ਸੋਚਿਆ ਹੀ ਨਹੀਂ ਵੀ ਲੋਕਤੰਤਰ ਕਿਵੇਂ ਬਣਿਆ ਸੀ ਕੀ ਨਹੀਂ। ਉਹਨਾਂ ਨੇ ਬਸ ਦੋ ਚਾਰ ਮਹੀਨੇ ਇਧਰ ਉਧਰ ਮਿਹਨਤ ਮੁਹਨਤ ਜੀ ਕੀਤੀ, ਰਿਸ਼ਤੇਦਾਰਾਂ ਨੂੰ ਕਿਹਾ, ਅਸੀਂ ਜੀ ਖੜੇ ਹੋ ਰਿਹਾ ਸੀ ਨੋਮੀਨੇਸ਼ਨ ਲੜਨੀ, ਆ ਹੁਣ ਵੀ ਅੱਜਕੱਲ ਚੱਲ ਰਹੀਆਂ ਨੇ ਨੋਮੀਨੇਸ਼ਨ, ਫੋਨ ਫੂਨ ਆਉਂਦੇ ਨੇ, ਚੁੱਪ ਕਰਕੇ ਸੀਟ ਮਿਲ ਗਈ ਜੀ, ਚਲੋ ਇਸ ਵਾਰੀ ਹਾਰ ਗਏ ਤਗਲੀ ਵਾਰੀ ਮਿਲ ਗਈ, ਜਾਂ ਇੱਕ ਪ੍ਰੋਸੈਸ ਚੱਲਦਾ ਜਿਵੇਂ ਮੈਂ ਕੱਲ ਵੀ ਗੱਲ ਕੀਤੀ ਸੀ ਪਹਿਲਾਂ, ਸਿਟੀ ਦੇ ਵਿੱਚ ਤੁਸੀਂ ਕੌਂਸਲਰ ਬਣ ਜਾਓ ਜਾਂ ਤੁਸੀਂ ਟਰਸਟੀ ਲਈ ਅਪਲਾਈ ਕਰ ਦੋ, ਮਤਲਬ ਜਾਂ ਤੁਸੀਂ MPP ਜਾਂ ਵੈਸੇ ਹੀ ਤੁਸੀਂ ਮੇਅਰ ਦੀ ਚੋਣ ਲਈ ਖੜ ਜਾਓ, ਹੌਲੀ ਹੌਲੀ ਤੁਹਾਡਾ ਨਾਂ ਜਿਹਾ ਬਣ ਜਾਂਦਾ, ਉਦੋਂ ਬਾਅਦ ਪਾਰਟੀਆਂ ਤੁਹਾਨੂੰ ਅਪਰੋਚ ਕਰਦੀਆਂ, ਤੇ ਕਈ ਵਾਰੀ ਪਾਰਟੀ ਸੰਕਟ ਚ ਹੁੰਦੀ ਆ, ਉਹਨਾਂ ਨੂੰ ਯੋਗ ਬੰਦਾ ਨਹੀਂ ਮਿਲਦਾ, ਵੈਸੇ ਬਹੁਤੀ ਵਾਰੀ ਯੋਗ ਬੰਦੇ ਤਾਂ ਆਉਂਦੇ ਹੀ ਨਹੀਂ ਜੇ ਮੇਰੀ ਤੁਸੀਂ ਰਾਏ ਮੰਨਣੀ ਹੈ ਨਾ, ਯੋਗ ਬੰਦਾ ਕੋਈ ਪੋਲੀਟਿਕਸ ਨਹੀਂ ਆਉਂਦਾ। ਉਹ ਪੋਲੀਟਿਕਸ ਨੂੰ ਡਰਟੀ ਗੇਮ ਕਹਿੰਦੇ ਨੇ, ਤੁਹਾਨੂੰ ਪਤਾ ਹੈ ਨਾ, ਉਹਨਾਂ ਨੂੰ ਪਤਾ ਵੀ ਇਹੋ ਜਿਹਾ ਕੁਛ ਹੀ ਹੋਣਾ। ਅੱਛਾ, ਮੈਂ ਹੈਰਾਨ ਹੁੰਦਾ ਵੀ ਕਦੇ ਤਾਂ ਜ਼ਮੀਰ ਜਾਗ ਪਏ ਇਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ, ਕਦੇ ਤਾਂ ਲੋਕਾਂ ਦੇ ਮਸਲਿਆਂ ਬਾਰੇ ਬੋਲ ਪੈਣ। ਜਦੋਂ ਸਕੈਂਡਲ ਹੁੰਦੇ ਆ ਨਾ, ਮੈਨੂੰ ਇਹ ਵੀ ਲੱਗਦਾ ਇਹਨਾਂ ਨੂੰ ਪਤਾ ਅੰਦਰੋਂ ਅੰਦਰ, ਰੂਲਿੰਗ ਪਾਰਟੀ ਨੂੰ ਸਾਰਾ ਕੁਝ ਪਤਾ ਹੁੰਦਾ ਵੀ ਆਹ ਸਕੈਂਡਲ ਹੋ ਰਿਹਾ, ਆਹ ਹੋ ਰਿਹਾ, ਉਹ ਹੋ ਰਿਹਾ, ਇਹ ਚੁੱਪ ਕਰਕੇ ਬੈਠੇ ਰਹਿੰਦੇ ਆ ਵੀ ਕੋਈ ਨੀ, ਅੱਜ ਸਾਡਾ ਭਾਈ ਸਕੈਂਡਲ ਕਰਦਾ, ਕੱਲ ਨੂੰ ਅਸੀਂ ਵੀ ਕਰਨਾ ਹੀ ਆ ਨਾ ਕੋਈ ਨਾ ਕੋਈ, ਅਨਡਿਊ ਐਡਵਾਂਟੇਜ ਲੈਣਾ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਵੀ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ। ਤੇ ਇਹਦੀ ਗੱਲ ਮੈਂ ਕੀਤੀ ਸੀ ਵੀ ਡੈਮੋਕ੍ਰੇਸੀ ਕੱਲੀ ਇਹ ਨੀ ਵੀ ਚੋਣਾਂ ਦੇ ਵਿੱਚ ਵੋਟ ਪਾਉਣ, ਡੈਮੋਕ੍ਰੇਸੀ ਹਰ ਇੱਕ ਜਗ੍ਹਾ ਹੋਣੀ ਚਾਹੀਦੀ ਹੈ, ਇਨਰ ਪਾਰਟੀ ਡੈਮੋਕ੍ਰੇਸੀ ਵੀ ਤੁਹਾਡੀ ਪਾਰਟੀ ਹੈ ਜਿਹੜੀ ਕਿੱਧਰ ਨੂੰ ਜਾ ਰਹੀ ਹੈ, ਕਿਤੇ ਹੋ ਕਾਰਪੋਰੇਟ ਸੈਕਟਰ ਜਿਹੜਾ ਦੁਨੀਆਂ ਨੂੰ ਲੁੱਟ ਰਿਹਾ ਉਹਦੀਆਂ ਪਾਲਿਸੀਜ਼ ਦੇ ਉੱਤੇ ਠੱਪਾ ਤਾਂ ਨਹੀਂ ਲਾ ਰਹੀ ਹਮੇਸ਼ਾ ਹੀ, ਵੀ ਜਿਹੜੀ ਪਾਰਟੀ ਤੁਸੀਂ ਕੰਮ ਕਰਦੇ ਹੋ ਤੁਹਾਡੀ ਆਵਾਜ਼ ਸੁਣੀ ਜਾਂਦੀ ਹੈ ਕਿ ਨਹੀਂ ਸੁਣੀ ਜਾਂਦੀ, ਕਿ ਲੀਡਰ ਹੀ ਬੋਲਦਾ, ਕਿ ਸਾਰਾ ਕੁਝ ਤੁਹਾਨੂੰ ਪ੍ਰੀ ਕੁਕਡ ਦਿੱਤਾ ਜਾਂਦਾ ਵੀ ਆਹ ਚੱਕੋ ਚਿੱਟ, ਇਹ ਚਿੱਟ ਚੱਕ ਕੇ ਤੁਸੀਂ ਅੱਜ ਬੋਲੋ ਤੇ ਤੁਸੀਂ ਵੀਡੀਓ ਬਣਾਓ, ਉਹਦੀ ਵੀਡੀਓ ਬਣਾ ਕੇ ਤੁਸੀਂ ਸੋਸ਼ਲ ਮੀਡੀਆ ਤੇ ਪਾ ਦਿਓ, ਅਸੀਂ ਜੀ ਤੁਹਾਡੀ ਗੱਲ ਲਈ ਤੁਹਾਡੀ ਆਵਾਜ਼ ਪਹੁੰਚਾਈ ਆ। ਸਾਡੀ ਆਵਾਜ਼ ਕਾਹਦੀ ਪਹੁੰਚਾਈ ਆ, ਤੁਸੀਂ ਤਾਂ ਆਪਣੀ ਸ਼ਕਲ ਦਿਖਾਈ ਆ, ਆਪਣੇ ਆਪ ਨੂੰ ਪ੍ਰਮੋਟ ਕੀਤਾ। ਤੇ ਜਿੱਦੇ ਕੋਈ ਸਕੈਂਡਲ ਆਉਂਦਾ ਉਦੇ ਫਿਰ ਇਹ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਉਹਦੇ ਵੋਟਾਂ ਚਾਹੀਦੀਆਂ ਹੁੰਦੀਆਂ ਨਾ, ਉਦੇ ਫਿਰ ਆਪਣੀ ਪਾਰਟੀ ਦੇ ਹੱਕ ਚ ਡਟ ਕੇ ਖੜ ਜਾਂਦੇ ਵੀ ਸਾਡੇ ਲੀਡਰ ਨੇ ਜਿਵੇਂ ਕਿਹਾ ਨਾ, ਅਸੀਂ ਤਾਂ ਆਈ ਵੋਟ ਪਾਉਣੀ ਆ, ਕਿਸੇ ਦੀ ਜ਼ਮੀਰ ਨਹੀਂ ਜਾਗਦੀ। ਜਦੋਂ ਸਰਕਾਰੀ ਧਿਰ ਦਾ ਕੋਈ ਸਕੈਂਡਲ ਸਾਹਮਣੇ ਆਉਂਦਾ ਨਾ, ਤੇ ਸਰਕਾਰੀ ਧਿਰ ਦੇ ਸਾਰੇ ਜਿਹੜੇ MP ਨੇ ਉਹਨਾਂ ਉਹ ਨੀਂਦ ਲਈ ਤਾਂ ਤੁਸੀਂ ਗੋਲੀ ਲੈਂਦੇ ਨਾ ਸੌਣ ਲਈ, ਮੈਨੂੰ ਨੀ ਪਤਾ ਲੱਗਿਆ ਕਿਹੜਾ ਉਹ ਕਿਹੜੀ ਗੋਲੀ ਖਾ ਕੇ ਆਉਂਦੇ ਆ, ਸਵੇਰ ਤੋਂ ਵੀ ਉਹਨਾਂ ਦੀ ਜ਼ਮੀਰ ਸੁੱਤੀ ਰਹਿੰਦੀ ਆ, ਠਾ ਦੇਣੇ ਵੋਟ ਪਾਉਂਦੇ ਨੇ ਉਹ ਜਿਹੜੀਆਂ ਗਲਤ ਪਾਲਿਸੀਆਂ ਉਹਨਾਂ ਦੀ ਪਾਰਟੀ ਨੇ ਅਡਾਪਟ ਕੀਤੀਆਂ ਹੁੰਦੀਆਂ ਨਾ, ਉਹ ਜ਼ਮੀਰ ਨੂੰ ਸਵੇਰੇ ਉੱਠ ਕੇ ਨਾ ਜਿਵੇਂ ਬਸ ਜਿਵੇਂ ਨੀਂਦ ਵਾਲੀ ਗੋਲੀ ਲੈਂਦੇ ਹੋ, ਇਹੋ ਜਿਹੀ ਕੋਈ ਗੋਲੀ ਗਾਲੀ ਖਾ ਕੇ ਆਉਂਦੇ ਵੀ ਜ਼ਮੀਰ ਕਿਤੇ ਜਾਗ ਨਾ ਪਵੇ, ਬਸ ਸਾਡੀ ਸ਼ਾਮ ਦਾ ਹੀ ਅਸਰ ਰਹਿੰਦਾ। ਸ਼ਾਮ ਨੂੰ ਫਿਰ ਜਿਹੜੇ ਪਤਾ ਨਹੀਂ ਹੁਣ ਮੈਨੂੰ ਕਹਿਣਾ ਚਾਹੀਦਾ ਕਿ ਨਹੀਂ, ਸ਼ਾਮ ਨੂੰ ਫਿਰ ਜਿਹੜੀ ਦਵਾਈ ਹੁੰਦੀ ਆ ਜਿਹੜੀ ਦਿਮਾਗ ਸਵਾ ਦਿੰਦੀ ਆ ਹਨਾ, ਫਿਰ ਉਹ ਥੋੜੀ ਬਹੁਤ ਪੀ ਲੈਂਦੇ ਹੋਣੇ, ਪਤਾ ਨਹੀਂ, ਇਹ ਤੇ ਰਿਸਰਚ ਹੋਣੀ ਚਾਹੀਦੀ ਹੈ ਵੀ ਜ਼ਮੀਰ ਆ ਜਿਹੜੀ ਇਹ ਕਿਵੇਂ ਸੌਂਦੀ ਆ, ਤੇ ਖਾਸ ਕਰਕੇ ਪੋਲੀਟੀਸ਼ੀਅਨ ਦਾ ਜਿਹੜੇ ਇਹ ਜ਼ਮੀਰ ਨੂੰ ਕਿਵੇਂ ਮਤਲਬ ਸਦਾ ਸੁੱਤੀ ਰੱਖਦੇ ਨੇ, ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ, ਨਾ ਹੀ ਮੇਰੇ ਧਿਆਨ ਚ ਕੋਈ ਇਹੋ ਜਿਹੀ ਦਵਾਈ ਆਈ ਆ। ਤੇ ਹੁਣ ਦੇਖ ਲੋ ਤੁਸੀਂ ਰਾਈਵ ਕੈਨ ਐਪ ਆ ਜਿਹੜੀ ਹੁਣ ਰੌਲਾ ਪੈਣ ਲੱਗ ਗਿਆ ਨਾ, ਸੱਚ ਤਾਂ ਹੌਲੀ ਹੌਲੀ ਪਰਤਾਂ ਪਾੜ ਕੇ ਤੇ ਬਾਹਰ ਆ ਜਾਂਦਾ ਆਪੇ ਹੀ, ਤੇ ਹੁਣ ਜੋ ਤੁਸੀਂ ਪਰਤਾਂ ਫਰੋੜੀਆਂ ਮੈਂ ਤੁਹਾਨੂੰ ਲੇਅਰ ਬਾਈ ਲੇਅਰ ਦੱਸੀਆਂ ਵੀ ਪਹਿਲਾਂ ਤਾਂ ਮਿਨਿਸਟਰੀ ਆਫ ਨੈਸ਼ਨਲ ਡਿਫੈਂਸ ਦਾ ਬੰਦਾ ਆਪਣੇ ਬੰਦੇ ਨੂੰ ਕੰਟਰੈਕਟ ਦਿੱਤਾ ਵੀ ਉਹਨੂੰ ਕੋਵਿਡ ਦੀ ਐਪ ਬਣਾਉਣ ਦਾ ਜਿਹੜਾ ਖੁਦ ਕੋਵਿਡ ਦੇ ਖਿਲਾਫ ਸੀ, ਤੇ ਅੱਗੇ ਉਹਨੇ ਗਾਹਾਂ ਸਭ ਕੰਟਰੈਕਟ ਦਿੱਤਾ, ਫਿਰ ਕਹਿੰਦਾ ਜੀ ਸਿਸਟਮ ਵੀ ਬਹੁਤ ਵਧੀਆ, ਸਾਡਾ ਤਾਂ ਇੰਨਾ ਵਧੀਆ ਸਿਸਟਮ ਆ। ਮੇਰਾ ਇੱਕੋ ਹੀ ਸਵਾਲ ਆ, ਕੀ ਇਹ ਕੈਨੇਡੀਅਨ ਵੈਲਿਊਜ਼ ਨੇ ਜਿਹਦਾ ਬਾਰ ਬਾਰ ਅਸੀਂ ਰੌਲਾ ਪਾਉਣਾ, ਕੀ ਇਹ ਕੈਨੇਡੀਅਨ ਵੈਲਿਊਜ਼ ਨੇ? ਸੋਚਣਾ ਬਣਦਾ। ਤੇ ਕੈਨੇਡੀਅਨ ਵੈਲਿਊਜ਼ ਨੂੰ ਦਫਨਾ ਕੌਣ ਰਿਹਾ ਫਿਰ? ਰਾਜ ਸੱਤਾ ਤੇ ਬੈਠੇ ਹੋਏ ਲੋਕ ਉਹ ਦਫਨਾ ਰਹੇ ਨੇ, ਜਨਾਜ਼ਾ ਨਿਕਲ ਰਿਹਾ ਕੈਨੇਡੀਅਨ ਵੈਲਿਊਜ਼ ਦਾ। ਐਵੇਂ ਨਾ ਅੱਗੇ ਪਿੱਛੇ ਇਧਰ ਉਧਰ ਆ ਕੇ ਤੇ ਕਹਿ ਰਿਹਾ ਕਰੋ ਵੀ ਜਿਹੜੇ ਬਾਹਰੋਂ ਆਉਂਦੇ ਨੇ ਲੋਕ ਉਹਨਾਂ ਨੂੰ ਕੈਨੇਡੀਅਨ ਵੈਲਿਊਜ਼ ਦਾ ਪਤਾ ਨਹੀਂ। ਬਹੁਤ ਸਾਰੇ ਲੋਕ ਨੇ ਇੱਥੇ ਇਗਨੋਰੈਂਟ ਲੋਕ, ਮਾੜੀ ਜੀ ਕੋਈ ਗੱਲ ਕਰੋ ਕਹਿਣਗੇ ਜੀ ਬਾਹਰੋਂ ਜਿਹੜੇ ਇਮੀਗ੍ਰੈਂਟ ਆ ਰਹੇ ਉਹਨਾਂ ਨੂੰ ਕੈਨੇਡੀਅਨ ਵੈਲਿਊਜ਼ ਦਾ ਨਹੀਂ ਪਤਾ। ਕੈਨੇਡੀਅਨ ਵੈਲਿਊਜ਼ ਆਰ ਇਨ ਲਾਈਨ ਵਿਦ ਹਿਊਮੈਨਿਟੀ। ਦੁਨੀਆਂ ਦਾ ਕੋਈ ਵੀ ਬੰਦਾ, ਕੋਈ ਵੀ ਮਾਈਗ੍ਰੈਂਟ ਇੱਥੇ ਆਉਂਦਾ ਉਹ ਘੱਟੋ ਘੱਟ ਮਾਨਵਤਾਵਾਦੀ ਕਦਰਾਂ ਕੀਮਤਾਂ ਨੂੰ ਮੰਨਦਾ, ਤੇ ਕੈਨੇਡੀਅਨ ਵੈਲਿਊਜ਼ ਹੀ ਮਾਨਵਤਾਵਾਦੀ ਕਦਰਾਂ ਕੀਮਤਾਂ ਨੇ। ਜਦੋਂ ਕੋਈ ਰੇਸਿਸਟ ਬੰਦਾ ਇੱਥੇ ਆਇਆ ਨੂੰ ਕਹਿੰਦਾ ਜਾਂ ਸਾਡੇ ਆਪਣਿਆਂ ਚੋਂ ਕਹਿੰਦਾ ਉਹ ਜੀ ਬਾਹਰੋਂ ਆ ਜਾਂਦੇ ਨੇ ਲੋਕ ਉਹਨਾਂ ਨੂੰ ਕੈਨੇਡੀਅਨ ਵੈਲਿਊਜ਼ ਦਾ ਨਹੀਂ ਪਤਾ, ਹਾਸਾ ਆਉਂਦਾ ਹੁੰਦਾ, ਸ਼ਰਮ ਵੀ ਆਉਂਦੀ ਆ, ਹਾਸਾ ਵੀ ਆਉਂਦਾ ਬਈ ਮੂਰਖ ਆ ਜਿਹੜੇ ਉਹ ਭਾਵੇਂ ਲਾਹੌਰ ਹੋਣ, ਭਾਵੇਂ ਪਿਸ਼ੌਰ ਹੋਣ, ਭਾਵੇਂ ਚੰਡੀਗੜ੍ਹ ਹੋਣ ਤੇ ਭਾਵੇਂ ਟੋਰਾਂਟੋ ਚ ਹੋਣ, ਉਹ ਮੂਰਖ ਹੀ ਹੁੰਦੇ ਨੇ। ਇਸ ਕਰਕੇ ਕੈਨੇਡੀਅਨ ਵੈਲਿਊਜ਼ ਦਾ ਜਨਾਜ਼ਾ ਖੁਦ ਸਿਸਟਮ ਦੇ ਲੋਕ ਕੱਢ ਰਹੇ ਨੇ ਜੀ, ਕੈਨੇਡੀਅਨ ਵੈਲਿਊਜ਼ ਜਿਉਂਦੀਆਂ ਰਹਿਣਗੀਆਂ, ਮਾਨਵਤਾਵਾਦੀ ਕਦਰਾਂ ਕੀਮਤਾਂ ਜਿਉਂਦੀਆਂ ਰਹਿਣਗੀਆਂ, ਪਰ ਜਿਹੜੇ ਮੋਰਲੀ ਤੇ ਐਥੀਕਲੀ ਮਰੇ ਹੋਏ ਲੋਕ ਨੇ ਨਾ, ਜਿਹੜੇ ਟੈਕਸ ਪੇਅਰ ਦੀ ਮਨੀ ਨੂੰ ਉਡਾ ਰਹੇ ਨੇ, ਉਨ੍ਹਾਂ ਬਾਰੇ ਸੋਚਣਾ ਜ਼ਰੂਰ ਬਣਦਾ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ, ਫਿਰ ਆਪਾਂ ਇੱਕ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ। ਲਾਈਨ ਦੇ ਨਾਲ ਬ੍ਰਾਂਡ ਨਿਊ ਕੌਂਡੋਸ, ਵਨ ਬੈਡਰੂਮ ਪਲੱਸ ਡੈਨ ਇਨ 550,000, ਸਿਰਫ 5.5 ਲੱਖ ਦੀ, ਪਾਰਕਿੰਗ ਇਨਕਲੂਡਿਡ, 2 ਬੈਡਰੂਮ ਪਲੱਸ ਡੈਨ ਇਨ 700,000, ਸਿਰਫ $7 ਲੱਖ ਦੀ, ਪਾਰਕਿੰਗ ਇਨਕਲੂਡਿਡ। ਫੇਰ ਨਾ ਕਹੋ ਵੀ ਦੱਸਿਆ ਨੀ, ਜਿਹੜਾ ਲੈ ਗਿਆ ਲੈ ਗਿਆ, ਜਿਹੜਾ ਰਹਿ ਗਿਆ ਰਹਿ ਗਿਆ। ਬੁੱਕ ਕਰਨ ਲਈ ਨੰਬਰ ਉਹੀ ਹੋਈ ਆ 647-384-7306, ਰੀਮੈਕਸ ਰਿਐਲਿਟੀ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ।
HK Tire Center to cars and trucks se brand new ya old tires le sakde ho.
BF Godrej, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
Hey mama,
Mama's Pizza, 1957 to Toronto da favorite stone baked gourmet pizza brand hai. Jinna diyan GTA vich bahut sariyan locations han. Assi ajj vi fresh dough ate finest ingredients istemal karde han taki tuhanu mile mouth watering flavor inspired by Italy. We are now serving in Brampton and Mississauga. Opening walk-in special, try karo medium 3 topping pizza plus 8 chicken wings plus 500 ml pop bottle plus 1 dip for just $28.95.
Mama's Pizza.
Order online at mamaspizza.com.
Garnishment, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਥੀਏਟਰ ਦੋਸਤੋ, ਵਿਧਾਇਕ ਜੀ ਦੇ ਰਾਹੀਂ ਸਾਡੀ ਜ਼ਿੰਦਗੀ ਕਿਵੇਂ ਚੱਲ ਰਹੀ ਆ, ਕੀ ਸਮੱਸਿਆਵਾਂ ਨੇ ਉਹਦੇ ਵਿੱਚ, ਕਿਵੇਂ ਜ਼ਿੰਦਗੀ ਸੋਹਣੀ ਬਣ ਸਕਦੀ ਆ, ਤੇ ਇਹ ਸਾਨੂੰ ਸਾਡੇ ਸਾਹਮਣੇ ਦਿਖਾਉਂਦੇ ਨੇ, ਜਾਣੀ ਦੇਖ ਅਸੀਂ ਰਹੇ ਹੁੰਦੇ ਹਾਂ, ਸਾਨੂੰ ਲੱਗਦਾ ਵੀ ਇਹ ਸਾਡੀ ਹੀ ਜ਼ਿੰਦਗੀ ਆ ਤੇ ਸਾਡੀਆਂ ਹੀ ਸਮੱਸਿਆਵਾਂ ਨੇ, ਸਟੇਜ ਤੇ ਦੇਖ ਰਹੇ ਹਾਂ ਅਸੀਂ, ਹਰ ਇੱਕ ਨਾਲ ਵਾਪਰਦਾ ਸਾਰਾ ਕੁਝ ਇਹ। ਤੇ ਪੰਜਾਬੀ ਆਰਟਸ ਐਸੋਸੀਏਸ਼ਨ ਵਾਲੇ ਨੇ ਜਿਹੜੇ, ਉਹ ਥੀਏਟਰ ਦੇ ਰਾਹੀਂ ਸਾਨੂੰ ਸਾਡੀਆਂ ਸਮੱਸਿਆਵਾਂ ਦੇ ਸਨਮੁਖ ਕਰਦੇ ਨੇ, ਜਾਂ ਸਾਡੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਸ਼ੀਸ਼ਾ ਸਾਨੂੰ ਦਿਖਾਉਂਦੇ ਨੇ, ਭਾਈ ਜੇ ਠੀਕ ਨਹੀਂ ਚੱਲ ਰਹੀ ਤਾਂ ਫਿਰ ਥੋੜਾ ਬਹੁਤ ਸੁਧਾਰ ਕਰ ਲਈਏ ਆਪਾਂ ਇਹਦੇ ਚ। ਤੇ ਪੰਜਾਬੀ ਆਰਟਸ ਐਸੋਸੀਏਸ਼ਨ ਵਾਲੇ ਸਰਕਾਰ ਮ ਰਹਿੰਦੇ ਨੇ ਜੀ, ਸਾਲ ਚ 2-3 ਨਾਟਕ ਲੈ ਕੇ ਆਉਂਦੇ ਨੇ ਤੇ ਉਡੀਕ ਕੀਤੀ ਜਾਂਦੀ ਹੈ। ਸਾਡੇ ਨਾਲ ਬਲਜਿੰਦਰ ਲੇਲਣਾ ਜੀ ਜੁੜੇ ਨੇ, ਅੱਗੇ ਕੀ ਕਰਨ ਜਾ ਰਹੇ ਨੇ ਉਹਨਾਂ ਤੋਂ ਸੁਣਦੇ ਆ ਆਪਾਂ। ਬਲਜਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ?
ਬਹੁਤ ਵਧੀਆ, ਤੁਸੀਂ ਦੱਸੋ ਜੀ।
ਬਹੁਤ ਵਧੀਆ, ਕੀ ਲੈ ਕੇ ਆ ਰਹੇ ਹੋ ਹੁਣ ਇਸ ਵਾਰੀ?
ਅਸੀਂ 17 ਮਾਰਚ ਨੂੰ ਡਿਸਟ੍ਰੀਬਿਊਸ਼ਨ ਚ ਪਲੇ ਲੈ ਕੇ ਆ ਰਹੇ ਜਿਹਦਾ ਨਾਂ ਰੱਖਿਆ CID।
ਨਾਂ ਬੜਾ ਸੋਹਣਾ ਚੁਣਿਆ ਤੁਸੀਂ ਇਹ। ਹਾਂਜੀ,
ਅਮਰਾਲਾ ਗਰੋਵਰ ਜੀ ਨੇ ਲਿਖਿਆ।
ਹਾਂਜੀ,
ਤੇ ਇਹਨੂੰ ਅਸੀਂ ਆਪਣਾ ਜੋ ਸਾਡੇ 911 ਦੇ ਇਸ਼ੂ ਚੱਲਦੇ ਆ, ਕਈ ਵਾਰ 911 ਦੀ ਲੋੜ ਨੀ ਹੁੰਦੀ, ਤੁਸੀਂ ਐਵੇਂ ਬਿਜ਼ੀ ਰੱਖਦੇ ਆ, ਆਪਾਂ ਕਹਿੰਦੇ 911 ਰਿਸਪੋਂਡ ਨੀ ਕਰਦਾ, ਪਰ ਇਹੋ ਜਿਹੀਆਂ ਕਈ ਕਾਲਾਂ ਜਾਂਦੀਆਂ, ਉਹਨੂੰ ਅਸੀਂ ਟਾਰਗੇਟ ਕੀਤਾ ਤੇ ਉਹਦੇ ਚੋਂ ਕਿਸ ਤਰ੍ਹਾਂ ਦੀਆਂ ਕਈ ਆਪਣੀ ਕਮਿਊਨਿਟੀ ਦੀਆਂ ਸਮੱਸਿਆਵਾਂ ਨਿਕਲ ਕੇ ਆਉਂਦੀਆਂ, ਉਹ ਅਸੀਂ ਨਾਟਕ ਰਾਹੀਂ 17 ਮਾਰਚ ਨੂੰ 4 ਵਜੇ ਪੇਸ਼ ਕਰਾਂਗੇ ਲਿਸਟ ਬੀਪੀਐਸਐਨ ਥੀਏਟਰ ਵਿਚ। ਇਹ ਕਾਮੇਡੀ ਪਲੇ ਆ, ਸੀਰੀਅਸਨੈਸ ਵੀ ਪਰ ਕਾਮੇਡੀ ਪਲੇ ਆ, ਤੇ ਸਾਡੇ ਆਪਣੇ ਹੀ ਮਸਲੇ ਆ ਜੀ।
ਵੈਸੇ ਲੋਕੇਸ਼ਨ ਸਾਡੇ ਸਰੋਤਿਆਂ ਨੂੰ ਪਤਾ, ਪਰ ਤੁਸੀਂ ਫਿਰ ਵੀ ਦੱਸੋ ਜੀ, ਲੋਕੇਸ਼ਨ ਵੀ ਤੇ ਸਮਾਂ ਵੀ ਦੱਸੋ।
4 ਵਜੇ ਲਿਸਟ ਬੀਪੀਐਸਐਨ ਥੀਏਟਰ ਬਰਾਮਟਨ, ਜਿਹੜਾ ਕਿ ਸਿਟੀ ਸੈਂਟਰ ਦੇ ਬਿਲਕੁਲ ਸਾਹਮਣੇ, ਉਹਦੇ ਵਿਚ ਪੇਸ਼ ਹੋਣ ਜਾ ਰਹੇ ਜੀ,
ਬ੍ਰੈਮਲੀ ਤੇ ਕੁਈਨ ਤੇ।
ਹਾਂਜੀ, ਬ੍ਰੈਮਲੀ
ਟਿਕਟ ਵਗੈਰਾ ਤੇ ਫੋਨ ਨੰਬਰ?
ਸਮਾਲ ਕਾਫੀ 1 ਪੇਮ ਓਨਲੀ, ਦੈਟਸ ਆਲ। ਟਿਕਟ $20 ਆ ਜੀ, ਲਿਮਿਟਡ ਸੀਟਾਂ, ਲਿਮਿਟਡ ਸੀਟਾਂ ਹੈਗੀਆਂ, ਤੇ ਮਤਲਬ ਕਿ ਐਜ਼ ਸੂਨ ਐਜ਼ ਪੋਸੀਬਲ ਲੈ ਲੈਣੀਆਂ ਚਾਹੀਦੀਆਂ। 4 ਵਜੇ ਪਲੇ ਸ਼ੁਰੂ ਹੋਏਗਾ 17 ਮਾਰਚ ਨੂੰ ਲੈਸਟਰ ਬੀਪੀਐਸਐਨ ਥੀਏਟਰ ਵਿਚ। ਟਿਕਟਾਂ ਆਨਲਾਈਨ ਖਰੀਦ ਸਕਦੇ ਆ, ਮੈਨੂੰ ਕਾਲ ਕਰਕੇ ਲਿੰਕ ਲੈ ਸਕਦੇ ਆ, ਮੈਂ ਆਪਣਾ ਨੰਬਰ ਦੇ ਦੇਣਾ ਚਾਹੁੰਦੀ ਜੀ, 416-677-1555। ਤੇ ਤੁਸੀਂ ਜਿਸ ਤਰ੍ਹਾਂ ਹੁਣੇ ਗੱਲਾਂ ਕਰ ਰਹੇ ਇਸ ਤਰ੍ਹਾਂ ਦੇ, ਅਸੀਂ ਥੀਏਟਰ ਇਸ਼ੂ ਉਠਾਉਣ ਦੀ ਕੋਸ਼ਿਸ਼ ਕਰਦੇ ਆ। ਹੱਲ ਤਾਂ ਕਿੰਨੇ ਹੁੰਦੇ ਨਹੀਂ ਹੁੰਦੇ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ, ਪਰ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ ਤਾਂ ਕਿ ਕੰਟੀਨਿਊਟੀ ਬਣੀ ਰਹੇ, ਕੋਈ ਮੀਡੀਆ ਰਾਹੀਂ, ਕੋਈ ਥੀਏਟਰ ਰਾਹੀਂ, ਕੋਈ ਕਹਾਣੀਆਂ ਰਾਹੀਂ ਆਪਾਂ ਆਪਣੇ ਛੋਟੇ ਛੋਟੇ ਜੋ ਮਸਲੇ ਆ, ਕਈ ਵਾਰ ਵੱਡੇ ਵੀ ਹੋ ਜਾਂਦੇ ਆ, ਉਹਨਾਂ ਦੀ ਗੱਲ ਕਰਦੇ ਰਹਿਣਾ।
ਮਿਹਰਬਾਨੀ ਬਲਜਿੰਦਰ ਜੀ, ਮਿਹਰਬਾਨੀ, ਧੰਨਵਾਦ ਤੁਹਾਡਾ।
ਥੈਂਕ ਯੂ ਜੀ, ਤੁਸੀਂ ਆਲਵੇਜ਼ ਸਪੋਰਟ ਕਰਦੇ, ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ।
ਮਿਹਰਬਾਨੀ। ਬਲਜਿੰਦਰ ਲੇਲਣਾ ਜੀ ਸੀ ਜੀ, ਪੰਜਾਬੀ ਆਰਟਸ ਐਸੋਸੀਏਸ਼ਨ ਤੋਂ। ਨੰਬਰ ਇਹਨਾਂ ਦਾ 416-670-1555, 416-677-1555, 670-1555। ਦੋਸਤੋ, ਜ਼ਿੰਦਗੀ ਚੱਲਦੀ ਰਹਿਣੀ ਆ ਤੇ ਵਕਤ ਕੱਢਿਆ ਕਰੋ ਤੁਸੀਂ। ਨਾਟਕ ਨਾ ਕਿਤੇ ਸਾਲ 6 ਮਹੀਨੇ ਬਾਅਦ ਹੁੰਦਾ ਤੇ ਜ਼ਰੂਰ ਵੇਖਿਆ ਕਰੋ। ਪਤਾ ਕੀ ਆ, ਰੁਟੀਨ ਆ ਜਿਹੜਾ ਬੰਦੇ ਨੂੰ ਬੋਰ ਕਰ ਦਿੰਦਾ, ਇਹ ਰੁਟੀਨ ਨੂੰ ਤੋੜਨਾ ਸਿੱਖੀਏ। ਮੈਂ ਕਈ ਵਾਰੀ ਲੋਕ ਦੇਖੇ ਆ, ਉਹ ਜੀ ਮੰਡੇ ਟੂ ਫਰਾਈਡੇ ਕੰਮ ਕਰਦੇ ਆ, ਸਨਿਚਰ ਐਤਵਾਰ ਸੁੱਤੇ ਹੀ ਰਹਿੰਦੇ ਆ, ਜਾਂ ਫਿਰ ਸ਼ਾਮ ਨੂੰ ਤੁਹਾਨੂੰ ਪਤਾ ਉਹ ਬਸ ਮੁਰਗਿਆਂ ਦੀਆਂ ਲੱਤਾਂ ਜਿਹੜੀਆਂ ਉਹ ਖਾਈ ਗਏ, ਪੈਗ ਲਾ ਲਿਆ। ਮੈਂ ਨੀ ਕਹਿੰਦਾ, ਦੇਖੋ ਮੈਂ ਕੋਈ ਮੈਂ ਪ੍ਰਚਾਰ ਨਹੀਂ ਕਰ ਰਿਹਾ, ਪੈਗ ਸ਼ੈਗ ਲਾਉਣ ਵਾਲੇ ਜਿਹੜੇ ਦੋਸਤ ਨੇ ਉਹ ਵੀ ਬੜੇ ਸਿਆਣੇ ਹੁੰਦੇ ਨੇ, ਇਹੋ ਜਿਹੀ ਗੱਲ ਨੀ, ਬੜੇ ਸਿਹਤਮੰਦ ਹੁੰਦੇ ਨੇ। ਮੈਂ ਤਾਂ ਰੁਟੀਨ ਤੋੜਨ ਦੀ ਗੱਲ ਕਰਦਾ। ਅੱਛਾ, ਕਈ ਆਪਣੇ ਆਪ ਚ ਹੀ ਮਗਰ ਰਹਿੰਦੇ ਨੇ ਸਨਿਚਰ ਐਤਵਾਰ ਨੂੰ। ਰੁਟੀਨ ਤੋੜਨ ਦਾ ਮਤਲਬ ਆ ਕਿਤੇ ਸਾਲ 6 ਮਹੀਨੇ ਬਾਅਦ ਕੋਈ ਗਾਇਕ ਹੀ ਆਉਂਦਾ, ਉਹਦੀ ਗੱਲ ਸੁਣ ਲਓ, ਉਹਦੇ ਗਾਣੇ ਸੁਣ ਲਓ, ਕੋਈ ਨਾਟਕ ਵਾਲਾ ਉਹਦੇ ਨਾਟਕ ਵੇਖ ਲਓ, ਹੈਨਾ। ਕਈਆਂ ਲੋਕਾਂ ਨੇ ਤਾਂ ਸਹੁੰ ਪਾਈ ਹੁੰਦੀ ਆ ਕਿ ਆਪਾਂ ਜਦੋਂ ਲੋਕਾਂ ਦੀਆਂ ਸਮੱਸਿਆਵਾਂ ਦੇ ਨਾਟਕ ਹੁੰਦਾ ਉਹ ਵੇਖਣਾ ਹੀ ਨਹੀਂ। ਮੈਨੂੰ ਹੁਣ ਦੇਖੋ 15-17-20 ਸਾਲ ਹੋ ਗਏ ਤਕਰੀਬਨ, ਹਰ ਸਾਲ ਕੋਈ ਨਾ ਕੋਈ ਨਾਟਕ ਹੁੰਦਾ। ਪਹਿਲਾਂ ਅਸੀਂ ਨਾਟਕ ਕਰਦੇ ਹੁੰਦੇ ਸੀ, ਬਾਹਰੋਂ ਟੀਮਾਂ ਟੂਮਾਂ ਬੁਲਾਉਂਦੇ ਹੁੰਦੇ ਸੀ, ਵਹਿਮਾਂ ਭਰਮਾਂ ਖਿਲਾਫ਼ ਗੱਲਬਾਤ ਚੱਲਦੀ ਹੁੰਦੀ ਸੀ, ਤੇ ਬਲਜਿੰਦਰ ਜੀ ਵਰਗੇ ਇਹਨਾਂ ਦਾ ਸਹਿਯੋਗ ਰਿਹਾ। ਮੈਨੂੰ ਯਾਦ ਆ 2-3 ਵਾਰੀ ਟੀਮ ਆ ਜਿਹੜੀ ਉੱਥੋਂ ਵੈਨਕੂਵਰ ਤੋਂ ਵੀ ਆਈ, ਬੜੇ ਸੋਹਣੇ ਸੋਹਣੇ ਨਾਟਕ ਕਰਦੇ ਸੀ। ਪਰ ਅੱਛਾ, ਸਮੱਸਿਆਵਾਂ ਤੇ ਆਧਾਰਿਤ ਸੀ ਇੱਥੋਂ ਦੀਆਂ। ਪੰਜਾਬੀ ਆਰਟਸ ਐਸੋਸੀਏਸ਼ਨ ਜਿਹੜੀ ਸਰਬਜੀਤ ਅਰੋੜਾ ਜੀ ਜਾਂ ਬਲਜਿੰਦਰ ਲੇਲਣਾ ਜੀ, ਬੜੀ ਵੱਡੀ ਟੀਮ ਹੈ ਇਹਨਾਂ ਦੀ, ਇਹਨਾਂ ਦੇ ਨਾਲ ਇੱਥੋਂ ਦੇ ਬੱਚੇ ਵੀ ਨੇ, ਇੱਥੋਂ ਦੇ ਬੱਚੇ ਨੇ ਜਿਹੜੇ, ਉਹ ਫਿਰ ਇੱਥੋਂ ਦੇ ਬੱਚਿਆਂ ਦੀ ਭਾਸ਼ਾ ਚ ਗੱਲ ਕਰਦੇ ਨੇ। ਇਸ ਕਰਕੇ ਮੈਂ ਬੇਨਤੀ ਕਰੂੰਗਾ ਵੀ ਕੋਸ਼ਿਸ਼ ਕਰਿਆ ਕਰੋ ਬਈ ਬੱਚਿਆਂ ਨੂੰ ਵੀ ਤੁਸੀਂ ਲੈ ਕੇ ਆਓ, ਕੋਈ ਜਾਣਕਾਰੀ ਮਿਲਦੀ ਹੈ। ਅੱਛਾ, ਨਾ ਵੀ ਜਾਣਕਾਰੀ ਮਿਲਦੀ ਹੋਵੇ, ਜ਼ਿੰਦਗੀ ਦੀ ਰੁਟੀਨ ਆ ਜਿਹੜੀ ਇਹ ਟੁੱਟਣੀ ਚਾਹੀਦੀ ਆ ਕਿਤੇ ਨਾ ਕਿਤੇ। ਹੁਣ ਤੁਸੀਂ ਕਹੋਗੇ ਤੂੰ ਤਾਂ ਰੁਟੀਨ ਤੋੜਦਾ ਨੇਗਾ, ਹੈਨਾ। ਮੈਂ ਆਪਣੇ ਪ੍ਰੋਗਰਾਮ, ਕਿਉਂਕਿ ਮੈਂ ਨਾਨ ਰਿਲੀਜੀਅਸ ਹਾਂ, ਇਸ ਕਰਕੇ ਮੈਂ ਸਾਇੰਟਿਫਿਕ ਗੱਲਾਂ ਜਿਹੜੀਆਂ ਹੁੰਦੀਆਂ, ਲੌਜਿਕ ਰੀਜ਼ਨਿੰਗ, ਇਹਦੀ ਗੱਲ ਜ਼ਿਆਦਾ ਕਰਦਾ। ਪਰ ਇਹਦਾ ਮਤਲਬ ਇਹ ਨਹੀਂ ਮੈਂ ਧਾਰਮਿਕ ਸਥਾਨਾਂ 'ਚ ਨਹੀਂ ਜਾਂਦਾ, ਮੈਂ ਵੀ ਚਲੇ ਜਾਂਦਾ, ਇਹੋ ਜੀ ਕੀ ਗੱਲ ਆ, ਲੰਗਰ ਲੁਗਰ ਛਕ ਆਈਦਾ, ਜਾ ਕੇ ਮੰਦਰ ਵੀ ਚਲੇ ਜਾਈਦਾ, ਗੁਰਦੁਆਰੇ ਵੀ ਚਲੇ ਜਾਈਦਾ, ਪਰ ਮੈਂ ਉਸ ਪਰਪਜ਼ ਨਾਲ ਨਹੀਂ ਜਾਂਦਾ ਜਿਹੜੇ ਪਰਪਜ਼ ਨਾਲ ਤੁਸੀਂ ਜਾਂਦੇ ਹੋ ਨਾ, ਵੀ ਵਾਹਿਗੁਰੂ ਰੱਬ ਅੱਲਾ ਭਗਵਾਨ ਸਾਰੀ ਜ਼ਿੰਦਗੀ ਦੀਆਂ ਸਮੱਸਿਆਵਾਂ ਤੁਹਾਡੀਆਂ ਹੱਲ ਕਰਦੇ, ਇੱਥੇ ਮੇਰਾ ਵਿਰੋਧ ਆ ਜਾਂਦਾ, ਹੈਨਾ। ਆਪਾਂ ਕਹਿੰਦੇ ਹਾਂ ਸਮੱਸਿਆਵਾਂ ਤੁਸੀਂ ਆਪ ਹੱਲ ਕਰਨੀਆਂ ਨੇ, ਜਿਹਨੇ ਮੰਨਣਾ ਮੰਨੋ, ਜਿਹਨੇ ਨਹੀਂ ਮੰਨਣਾ ਨਾ ਮੰਨੋ, ਚਲੋ ਜੇ ਤੁਸੀਂ ਇਹ ਸਮਝਦੇ ਹੋ ਤੁਹਾਡੇ ਲਈ ਆਪਣੇ ਲਈ ਠੀਕ ਹੈ, ਹੈਨਾ। ਪਰ ਰੁਟੀਨ ਜ਼ਰੂਰ ਟੁੱਟਦੀ ਹੈ। ਇੱਕ ਦਿਨ ਸਾਡੀ ਡਿਸਕਸ਼ਨ ਚੱਲ ਰਹੀ ਸੀ ਰੁਟੀਨ ਤੋੜਨ ਬਾਰੇ, ਬਈ ਜਿਹੜੇ ਲੋਕ ਧਾਰਮਿਕ ਸਥਾਨਾਂ ਤੇ ਵੀ ਜਾਂਦੇ ਨੇ ਨਾ, ਮੈਂ ਨੀ ਮਾੜਾ ਕਹਿੰਦਾ ਉਹਨਾਂ ਨੇ, ਮੈਂ ਕੌਣ ਉਹਨਾਂ ਰੋਕਣ ਵਾਲਾ, ਉਹਨਾਂ ਦੀ ਲੋੜ ਹੈਗੀ ਆ, ਕਿਉਂਕਿ ਸੋਸ਼ਲ ਗੈਦਰਿੰਗਸ ਹੁੰਦੀਆਂ, ਸੋਸ਼ਲੀ ਇੱਕ ਦੂਜੇ ਨੂੰ ਮਿਕਸਅਪ ਹੋਣ ਦਾ ਚਾਂਸ ਆ ਜਿਹੜਾ ਮਿਲਦਾ, ਉੱਥੇ ਵੀ ਜਾਇਆ ਕਰੋ, ਕਿਤੇ ਸੈਮੀਨਾਰ ਹੁੰਦਾ ਉੱਥੇ ਵੀ ਚਲੇ ਗਏ। ਜੇ ਸਾਰਾ ਦਿਨ ਘਰੇ ਬੈਠੇ ਹੋ, ਸ਼ਾਮ ਨੂੰ ਕਿਤੇ ਦੋਸਤ ਮਿੱਤਰ ਕੋਲ ਚਲੇ ਗਏ, ਸੈਰ ਕਰ ਲਈ, ਪਾਰਕ ਚਲੇ ਗਏ। ਕਈ ਨਾ ਮੈਂ ਰੇਡੀਓ ਹਾਊਸ ਦੇਖਦਾ, ਉਹ ਬਜ਼ੁਰਗਾਂ ਨੂੰ ਕਹਿ ਦਿੰਦੇ ਨੇ ਜੀ ਤਾਸ਼ ਕਿਉਂ ਖੇਡਦੇ, ਹੋਰ ਬਜ਼ੁਰਗਾਂ ਨੇ ਕੀ ਕਰਨਾ ਦੱਸੋ, ਗਰਮੀਆਂ ਦੇ ਵਿੱਚ ਇੰਨਾ ਵਧੀਆ ਮੌਸਮ ਹੁੰਦਾ, ਉਹਨਾਂ ਦਾ ਜੀ ਲੱਗਿਆ ਰਹਿੰਦਾ। ਗੱਲ ਤਾਂ ਜ਼ਿੰਦਗੀ ਦਾ ਰੁਟੀਨ ਤੋੜਨ ਦੀ ਹੈ, ਤੇ ਵਿਗਿਆਨ ਕਹਿੰਦਾ ਜਿਹੜਾ ਕੰਮ ਕਰਦੇ ਹੋ ਤੁਸੀਂ ਲਗਾਤਾਰ, ਜਦੋਂ ਤੁਸੀਂ ਰੁਟੀਨ ਤੋੜ ਕੇ ਉਹਦੀ ਨਾ ਪਾਸੇ ਥੋੜਾ ਬਹੁਤ ਝਾਕਦੇ ਹੋ ਤੁਸੀਂ, ਤੁਹਾਡਾ ਦਿਮਾਗ ਰਿਲੈਕਸ ਹੁੰਦਾ, ਤੇ ਦਿਮਾਗ ਰਿਲੈਕਸ ਹੁੰਦਾ ਤੇ ਸਰੀਰ ਵੀ ਰਿਲੈਕਸ ਹੋ ਗਿਆ। ਕੋਈ ਜ਼ਰੂਰੀ ਨਹੀਂ ਵੀ ਨਾਟਕ ਆਪਾਂ ਸਿੱਖਣ ਸਿਖਾਉਣ ਲਈ ਦੇਖਣ ਜਾਣੇ ਨੇ, ਹਾਂ ਉਹਨਾਂ ਦਾ ਮਕਸਦ ਹੈਗਾ ਜ਼ਰੂਰ, ਵੀ ਪ੍ਰੋਬਲਮ ਹੈਗੀ ਆ, ਇਹਦੇ ਬਾਰੇ ਸੋਚੀਏ। ਰੁਟੀਨ ਤੋੜਨਾ ਬਹੁਤ ਜ਼ਰੂਰੀ ਹੁੰਦਾ। ਵੈਸੇ ਦੋਸਤੋ, ਇੱਕ ਟਿਪ ਤੁਹਾਨੂੰ ਦੇ ਜਾਂਦਾ, ਜੇ ਤੁਸੀਂ ਫਿਜ਼ੀਕਲੀ ਥੱਕੇ ਹੋਏ ਹੋ, ਬਹੁਤ ਕੰਮ ਕੀਤਾ, ਸਰੀਰਕ ਤੌਰ ਤੇ ਥੱਕ ਗਏ, ਤੁਸੀਂ ਸੰਗੀਤ ਸੁਣ ਲਓ, ਤੁਸੀਂ ਹੈਰਾਨ ਹੋਵੋਗੇ। ਤੁਸੀਂ ਨਾ, ਤੁਹਾਡਾ ਕੋਈ 5ਵੀਂ 7ਵੀਂ 10ਵੀਂ ਚ ਬੱਚਾ ਪੜ੍ਹਦਾ ਹੋਣਾ, ਤੁਸੀਂ ਮੈਥਮੈਟਿਕਸ ਤੇ ਸਵਾਲ ਕਰਨ ਲੱਗ ਜਾਓ, ਉਹਨਾਂ ਦੇ ਆਂਸਰ ਲੱਭਣ ਲੱਗ ਜਾਓ, ਤੁਹਾਡੀ ਸਰੀਰਕ ਥਕਾਵਟ ਲੈ ਜੂ, ਅੱਧੇ ਘੰਟੇ ਚ ਲੈ ਜੂਗੀ। ਤੁਸੀਂ ਸਰੀਰਕ ਤੌਰ ਤੇ ਥੱਕੇ ਹੋਏ ਹੋ ਨਾ, ਤੁਸੀਂ ਕੰਮ ਦੀ ਡਾਇਰੈਕਸ਼ਨ ਚੇਂਜ ਕਰ ਲਓ, ਤੁਸੀਂ ਤੜਕਾ ਲਾਉਣ ਲੱਗ ਜਾਓ ਘਰੇ, ਪਿਆਜ਼ਾਂ ਦਾ, ਅਦਰਕ ਦਾ, ਨਾਲ ਦਾ ਘਰ ਵਾਲੀ ਖੁਸ਼ ਰਹੇ, ਤੁਹਾਡੀ ਸਰੀਰਕ ਥਕਾਵਟ ਆ ਜਿਹੜੀ ਉਹ ਬਿਲਕੁਲ ਠੀਕ ਹੋ ਜੂ। ਦੂਜੇ ਪਾਸੇ ਜੇ ਤੁਸੀਂ ਮਾਨਸਿਕ ਕੰਮ ਕਰਦੇ ਹੋ, ਕੰਪਿਊਟਰ ਤੇ ਬੈਠੇ ਰਹਿੰਦੇ ਹੋ ਸਾਰਾ ਦਿਨ, ਮਾਨਸਿਕ ਉਲਝਣਾ ਹੱਲ ਕਰਦੇ ਹੋ, ਦਿਮਾਗੀ ਕੰਮ ਆ ਤੁਹਾਡਾ, ਨਿਗਾਹ ਲੱਗ ਰਹੀ ਹੈ ਤੁਹਾਡੀ ਲਗਾਤਾਰ 8 ਘੰਟੇ, ਤੇ ਤੁਸੀਂ ਰੂਟੀਨ ਕਿਵੇਂ ਤੋੜਨਾ? ਤੁਸੀਂ ਭੱਜੋ, ਦੌੜੋ, ਸੈਰ ਕਰੋ ਤੇਜ਼, ਕਿਸੇ ਨਾਲ, ਕਿਉਂਕਿ ਇਕੱਲੇ ਬੈਠੇ ਆਫਿਸ ਕੰਮ ਕਰ ਰਹੇ ਹੋ, ਕਿਸੇ ਨਾਲ ਗੱਲਾਂ ਕਰੋ। ਕਹਿਣ ਦਾ ਮਤਲਬ ਜ਼ਿੰਦਗੀ ਦਾ ਰੂਟੀਨ ਆ ਨਾ ਜਿਹੜਾ, ਇੱਕੋ ਲਾਈਨ ਤੇ ਚੱਲਦੇ ਰਹਿਣਾ ਉਹ ਠੀਕ ਨਹੀਂ, ਤੰਦਰੁਸਤ ਉਹਦੇ ਨਾਲ ਬੰਦਾ ਤੰਦਰੁਸਤ ਨਹੀਂ ਰਹਿ ਸਕਦਾ। ਇਸ ਕਰਕੇ ਜ਼ਿੰਦਗੀ ਦਾ ਰੂਟੀਨ ਤੋੜਨਾ ਬਹੁਤ ਜ਼ਰੂਰੀ ਹੈ ਜੀ। ਚਲੋ ਹਾਲ ਦੀ ਘੜੀ ਤੁਹਾਨੂੰ ਸੁਨੇਹਾ ਦੇਣਾ ਸੀ ਵੀ ਬਲਜਿੰਦਰ ਲੇਹਲਨਾ ਜੀ ਤੇ ਆਰਟਸ ਐਸੋਸੀਏਸ਼ਨ ਵਾਲੇ ਨਾਟਕ ਕਰਨ ਜਾ ਰਹੇ ਨੇ, ਜਿਹਦੀ ਤੁਸੀਂ ਜਿਹਦਾ ਕਮਰਸ਼ੀਅਲ ਵੀ ਤੁਸੀਂ ਸੁਣ ਰਹੇ ਹੋ 911 ਤੇ ਆ, ਤੇ ਤੁਸੀਂ ਜ਼ਰੂਰ ਵੇਖਣ ਜਾਇਓ ਜੀ। ਇਹਦਾ ਸੁਨੇਹਾ ਅਸੀਂ ਤੁਹਾਨੂੰ ਦਿੰਦੇ ਰਹਾਂ। ਅਗਲਾ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਨਾ ਆਪਾਂ ਇੱਕ ਹੋਰ ਮਸਲੇ ਤੇ ਗੱਲਬਾਤ ਕਰਦੇ ਹਾਂ।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711,
ਦੈਟਸ 310-9711। ਪੀਜ਼ਾ ਡਿਪੋ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400, 905-453-1400।
ਇੱਕ ਵਾਰੀ ਫੇਰ ਨਿਗਾ ਸਵਾਗਤ ਜੀ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਤੇ ਆਓ ਆਪਾਂ ਅੱਜ ਲੋਕਲ ਨਾ ਰੀਅਲ ਸਟੇਟ ਦੀ ਗੱਲ ਕਰਦੇ ਹਾਂ। ਬਹੁਤ ਲੋਕਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਭਰਮ ਭੁਲੇਖੇ ਹੁੰਦੇ ਨੇ, ਭੰਬਲ ਭੂਸੇ ਹੁੰਦੇ ਨੇ, ਤੇ ਦੂਜੇ ਪਾਸੇ ਰੀਅਲ ਸਟੇਟ ਇੱਕ ਇਹੋ ਜਿਹਾ ਮੁੱਦਾ ਜਿਹੜਾ ਹਰੇਕ ਘਰ ਦੇ ਨਾਲ ਸੰਬੰਧਿਤ ਆ। ਲੋਕਾਂ ਨੇ ਘਰ ਲੈਣਾ, ਜਿਹੜਾ ਬਾਇਰ ਆ, ਸੈਲਰ ਆ ਉਹਨੇ ਘਰ ਵੇਚਣਾ, ਇਨਵੈਸਟਰ ਆ ਉਹਨੇ ਪੈਸੇ ਦੇਖਣੇ ਨੇ ਵੀ ਮੈਂ ਕਿਹੜੀ ਪ੍ਰੋਪਰਟੀ ਖਰੀਦ ਕੇ ਜਾਂ ਵੇਚ ਕੇ ਮੈਂ ਆਪਣੇ ਪੈਸੇ ਨੂੰ ਵਧਾ ਸਕਦਾ। ਕਿਸੇ ਨੇ ਕੌਂਡੋ ਲੈਣੀ ਆ। ਮੈਂ ਇਨ ਜਨਰਲ ਗੱਲ ਕਰ ਰਿਹਾ, ਮੈਂ ਐਡ ਨਹੀਂ ਦੇ ਰਿਹਾ, ਜਦੋਂ ਐਡ ਦੇਣੀ ਹੋਈ ਬੜੀ ਠੋਕ ਵਜਾ ਕੇ ਐਡ ਦੇਵਾਂਗੇ। ਇਨ ਜਨਰਲ ਕੀ ਚੱਲ ਰਿਹਾ ਸਾਡੇ ਸਮਾਜ ਦੇ ਵਿੱਚ। ਤੁਸੀਂ ਪਿੱਛੇ ਜੇ ਖਬਰ ਪੜ੍ਹੀ ਹੋਣੀ ਆ ਬਈ 45,000 ਜਿਹੜਾ ਰਿਐਲਟਰ ਸੀਗਾ ਉਹ ਕਿੱਤੇ ਤੋਂ ਬਾਹਰ ਹੋ ਗਿਆ। 45,000 ਜਿੰਨੀ ਡਿਸਕਸ਼ਨ ਇਸ ਮਸਲੇ ਤੇ ਹੋਣੀ ਚਾਹੀਦੀ ਸੀ, ਇੱਕ ਪੂਰਾ ਕਿੱਤਾ ਆਪਣੇ ਆਪ ਚ, ਉਹ ਜਿਹਾ ਕਿੱਤਾ ਜਿਹਨੇ ਪੰਜ ਸਾਲ ਹਰੇਕ ਆ ਪਿਛਲੇ 5 ਸਾਲ, 5 ਤੋਂ ਵੱਧ ਹੀ ਹੋਣਗੇ ਮੇਰਾ ਖਿਆਲ, 18 ਤੋਂ ਲੈ ਕੇ 17 ਚ ਜ਼ਿਆਦਾ ਜਿਹੜੀ ਐਪਰੀਸ਼ੀਏਸ਼ਨ ਹੋਣ ਲੱਗੀ ਸੀ ਪ੍ਰੋਪਰਟੀਜ਼ ਦੀ। ਹਰੇਕ ਬੰਦਾ ਸੋਚਦਾ ਸੀ ਵੀ ਮੈਂ ਨਾ ਇਨਵੈਸਟ ਕਰਾਂ। ਤੁਸੀਂ ਹੈਰਾਨ ਹੋਵੋਗੇ ਬਈ ਜਿਹਦੇ ਕੋਲ ਪੈਸਾ ਵੀ ਨਹੀਂ ਸੀ ਨਾ, ਉਹ ਵੀ ਸੋਚਦਾ ਸੀ ਕਾਸ਼ ਮੇਰੇ ਕੋਲ ਪੈਸਾ ਹੋਵੇ ਤੇ ਮੈਂ ਰੀਅਲ ਸਟੇਟ ਚ ਇਨਵੈਸਟ ਕਰਾਂ। ਮੈਂ ਵੈਸੇ ਹੀ ਕਿਸ ਦਿਨ ਬੈਂਕ ਚ ਲਾਈਨ ਚ ਲੱਗਿਆ ਖੜਾ ਸੀ, ਇੱਕ ਕਪਲ ਆਇਆ ਜੀ, ਮੈਂ ਸੱਚੀ ਗੱਲ ਦੱਸ ਰਿਹਾ, ਮੈਂ ਝੂਠ ਨਹੀਂ ਬੋਲ ਰਿਹਾ, ਉਹ ਮੈਥੋਂ ਮੂਹਰੇ ਸੀ ਐਕਚੁਅਲੀ, ਮੈਂ ਤਾਂ ਲਾਈਨ ਚ ਖੜਾ ਤੇ ਉਹ ਮੈਨੂੰ ਉਹਨਾਂ ਦੀ ਗੱਲਾਂ ਸੁਣ ਰਹੀਆਂ ਸੀ, ਮੇਰੀ ਕੋਈ ਇੰਟੈਂਸ਼ਨ ਨਹੀਂ ਸੀ ਗੱਲਾਂ ਸੁਣਨ ਦੀ, ਪਰ ਉਹਨਾਂ ਦੀਆਂ ਗੱਲਾਂ ਉਹ ਬੋਲਦੇ ਇਸ ਤਰ੍ਹਾਂ ਸੀ, ਉਹ ਟੈਲਰ ਨੂੰ ਕਹਿੰਦੇ ਜੀ ਅਸੀਂ ਲਾਈਨ ਆਫ ਕ੍ਰੈਡਿਟ ਲੈਣੀ ਆ, ਉਹ ਕਹਿੰਦੇ ਵੀ ਕੋਈ ਨੀ ਤੁਸੀਂ ਅਕਾਊਂਟ ਤਾਂ ਕਹਿੰਦੇ ਤੁਹਾਡਾ 6 ਮਹੀਨੇ ਪੁਰਾਣਾ, ਨਹੀਂ ਕਹਿੰਦੇ ਅਸੀਂ ਲਾਈਨ ਆਫ ਕ੍ਰੈਡਿਟ ਲੈਣੀ ਆ, ਅਸੀਂ ਲੋਨ ਲੈਣਾ, ਅਸੀਂ ਇਨਵੈਸਟ ਕਰਨੇ ਆ। ਉਹ ਟੈਲਰ ਪਹਿਲਾਂ ਹੱਸਿਆ, ਨਵੇਂ ਆਏ ਸੀ ਵਿਚਾਰੇ, ਉਹ ਕਹਿੰਦਾ ਉਹਨੇ ਹੱਸ ਵੈਸੇ ਹੀ ਕਹਿੰਦਾ ਕਿੱਥੇ ਇਨਵੈਸਟ ਕਰਨੇ, ਰੀਅਲ ਸਟੇਟ ਦੇ ਵਿੱਚ। ਜਾਣੀ ਮੇਰੇ ਕਹਿਣ ਦਾ ਮਤਲਬ ਵੀ ਨਵੇਂ ਆਏ ਬੰਦੇ ਉਹਨਾਂ ਨੂੰ ਐਂ ਲੱਗਦਾ ਸੀ ਵੀ ਪਤਾ ਨੀ ਸਾਨੂੰ ਇੱਥੇ ਲੋਨ ਮਿਲ ਜਾਂਦਾ, ਵੀ ਸਾਨੂੰ ਲੋਨ ਮਿਲ ਕੇ ਅਸੀਂ ਇਨਵੈਸਟ ਕਰ ਦਿਆਂਗੇ ਸਾਡੇ ਪੈਸੇ ਬਹੁਤ ਵੱਧ ਜਾਣਗੇ ਕਿਉਂਕਿ ਰੀਅਲ ਸਟੇਟ ਦੇ ਸਬਜ਼ ਬਾਗ ਦਿਖਾਏ ਜਾਂਦੇ ਆ ਰੇਡੀਓ ਤੋਂ ਟੀਵੀ ਤੋਂ ਸਵੇਰ ਤੋਂ ਸ਼ਾਮ ਤੱਕ। ਮੈਨੂੰ ਕਾਲ ਆਈ ਇਹ 3 ਸਾਲ ਪਹਿਲਾਂ ਦੀ ਗੱਲ ਆ, ਸ਼ਾਇਦ ਮੈਂ ਤੁਹਾਨੂੰ ਪਹਿਲਾਂ ਵੀ ਇਹਦਾ ਜ਼ਿਕਰ ਕੀਤਾ। ਮੈਨੂੰ ਕਾਲ ਆਈ ਇੱਕ ਸੱਜਣ ਕਹਿੰਦੇ ਕਹਿੰਦੇ ਭਾਜੀ ਮੈਂ ਵੀਰ ਜੀ ਕਹਿੰਦੇ ਸੀ, ਕਹਿੰਦੇ ਵੀਰ ਜੀ ਮੈਂ ਵੀ ਇਨਵੈਸਟ ਕਰਨਾ। ਮੈਂ ਕਿਹਾ ਜੀ ਕੋਈ ਨੀ, ਮੋਸਟ ਵੈਲਕਮ, ਕੋਈ ਗੱਲ ਨੀ, ਆਪਾਂ ਬੈਠਦੇ ਹਾਂ, ਬੈਠ ਕੇ ਗੱਲਬਾਤ ਕਰਦੇ, ਕਿਉਂਕਿ ਮੇਰੀ ਟੈਂਡੈਂਸੀ ਹੁੰਦੀ ਹੈ ਜਦੋਂ ਕੋਈ ਗੱਲ ਕਰਦਾ ਵੀ ਉਹਨੂੰ ਮਿਲਿਆ ਜਾਵੇ, ਬੈਠ ਕੇ ਅੱਧਾ ਘੰਟਾ ਗੱਲਬਾਤ ਕੀਤੀ ਜਾਵੇ, ਕਿਉਂਕਿ ਇਨਵੈਸਟਮੈਂਟ ਬੜਾ ਸੀਰੀਅਸ ਇਸ਼ੂ ਹੈਗਾ, ਬੜਾ ਸੀਰੀਅਸ ਮਸਲਾ ਹੈ ਇਨਵੈਸਟਮੈਂਟ। ਬੰਦੇ ਦੀ ਜ਼ਿੰਦਗੀ ਦੀ ਕਮਾਈ ਜਾਂ ਜਿੰਨੀ ਕੁ ਵੀ ਉਹਨੇ ਕਮਾਈ ਕੀਤੀ ਹੈ ਉਹਨੇ ਕਿਤੇ ਲਾਉਣੇ ਆ, ਅਲਟੀਮੇਟਲੀ ਪੈਸੇ ਤੋਂ ਪੈਸਾ ਬਣਾਉਣਾ। ਮੈਂ ਕਿਹਾ ਕੋਈ ਨੀ ਮਿਲ ਲੈਣ, ਕਹਿੰਦਾ ਨਾ ਜੀ ਮਿਲਣ ਦੀ ਨੀ ਜ਼ਰੂਰਤ, ਬਸ ਤੁਸੀਂ ਨਾ ਕਹਿੰਦਾ ਕੌਂਡੋ ਬੁੱਕ ਕਰ ਦਿਓ। ਮੈਂ ਕਿਹਾ ਭਰਾਵਾ ਇੰਨੇ ਪ੍ਰੋਜੈਕਟ ਨੇ, ਕਿੱਥੇ ਬੁੱਕ ਕਰਾਂ, ਜਿੱਥੇ ਮਰਜ਼ੀ ਕਰ ਦਿਓ ਜੀ ਬੁੱਕ। ਤੇ ਮੈਂ ਕਿਹਾ ਚਲੋ ਬੁੱਕ ਤਾਂ ਕਰ ਦਾਂਗੇ, ਪਰ ਸਾਨੂੰ ਜਾਣਕਾਰੀ ਚਾਹੀਦੀ ਹੁੰਦੀ ਆ ਬਈ ਮਤਲਬ ਤੁਸੀਂ ਉਹ, ਕਿਉਂਕਿ ਜਦੋਂ ਆਪਾਂ ਕੋਈ ਵਰਕਸ਼ੀਟ ਭਰਦੇ ਆ ਨਾ ਉਹਦੇ ਵਿੱਚ ਲਿਖਿਆ ਹੁੰਦਾ ਵੀ ਤੁਸੀਂ ਇਨਵੈਸਟਰ ਹੋ ਜਾਂ ਫਸਟ ਟਾਈਮ ਬਾਇਰ ਹੋ। ਮੈਂ ਕਿਹਾ ਚਲੋ ਬਾਕੀ ਤਾਂ ਤੁਸੀਂ ਚੀਜ਼ਾਂ ਭੇਜ ਦਿਓਗੇ, ਫਿਰ ਵੀ ਆਪਾਂ ਬੈਠ ਕੇ ਡਿਸਕਸ ਕਰਾਂਗੇ, ਚਲੋ ਫੋਨ ਤੇ ਡਿਸਕਸ ਕਰ ਲਾਂਗੇ ਕੋਈ ਗੱਲ ਨੀ, ਪਰ ਫਿਰ ਤੁਸੀਂ ਮਤਲਬ ਇਹ ਇਨਵੈਸਟਮੈਂਟ ਲੈਣਾ? ਨਾ ਜੀ ਨਾ ਭਾਜੀ, ਆਪਾਂ ਕਹਿੰਦਾ ਮੈਂ ਕਿਹਾ ਇਨਵੈਸਟਮੈਂਟ ਲਈ ਲੈਣਾ ਕਿ ਤੁਹਾਡੇ ਕੋਲ ਆਲਰੇਡੀ ਘਰ ਹੈਗਾ? ਲੈਣਾ ਇਨਵੈਸਟਮੈਂਟ ਲਈ ਹੈ ਘਰ, ਪਰ ਆਪਣੇ ਕੋਲ ਹੈ ਨੀ ਕੋਈ। ਕਹਿੰਦਾ ਮੈਂ ਕਿਹਾ ਤੁਸੀਂ ਫਸਟ ਟਾਈਮ ਬਾਇਰ ਹੋ? ਹਾਂ ਪਰ ਹੈ ਫਸਟ ਟਾਈਮ ਬਾਇਰ, ਪਰ ਕਰਨਾ ਸੀ ਇਨਵੈਸਟ ਆ। ਮਤਲਬ ਉਹਨੇ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਮੈਂ ਤਾਂ ਕਲੀਅਰ ਕੱਟ ਆਨਸਰ ਲੈ ਰਿਹਾ, ਕਿਉਂਕਿ ਜੇ ਫਸਟ ਟਾਈਮ ਬਾਇਰ ਆ ਤਾਂ ਇਨਵੈਸਟਰ ਨਹੀਂ ਹੋ ਸਕਦਾ। ਕਹਿੰਦਾ ਭਾਜੀ ਸਾਡੇ ਕੋਲ ਕੋਈ ਪ੍ਰੋਪਰਟੀ ਨਹੀਂ, ਅਸੀਂ ਇਨਵੈਸਟ ਹੀ ਕਰਨਾ। ਮੈਂ ਵੈਸੇ ਹੀ ਚਲੋ ਗੱਲ ਮਿੰਟ ਦੋ ਕੁ ਮਿੰਟ ਗੱਲ ਚੱਲੀ, ਮੈਂ ਕਿਹਾ ਵੀ ਚਲੋ ਆਪਾਂ ਬੈਠ ਕੇ ਹੀ ਗੱਲ ਕਰਾਂਗੇ। ਉਹਨੂੰ ਕਿਤੇ ਥੋੜੀ ਜਿਹੀ ਉਹਨੇ ਕੰਫਰਟੇਬਲ ਫੀਲ ਨਹੀਂ ਕੀਤਾ, ਉਹਨੇ ਕਿਸੇ ਹੋਰ ਸੱਜਣ ਤੋਂ ਕੌਂਡੋ ਬੁੱਕ ਕਰਾਤੀ ਜੀ। ਉਸੇ ਸੱਜਣ ਦਾ ਫੋਨ ਮੈਨੂੰ 1.5 ਸਾਲ ਬਾਅਦ ਫੇਰ ਆਇਆ, ਕਹਿੰਦਾ ਭਾਜੀ ਤੁਹਾਡੀ ਐਡ ਊਡ ਚੱਲਦੀ ਆ, ਮੈਂ ਤੁਹਾਨੂੰ ਪਹਿਲਾਂ ਵੀ ਕਾਲ ਕੀਤਾ ਸੀ, ਮੈਂ ਦੁਬਾਰਾ ਕਾਲ ਕਰਨ ਲੱਗਿਆ। ਮੈਂ ਕਿਹਾ ਧੰਨ ਭਾਗ ਜੀ ਸਾਡੇ, ਤੁਸੀਂ ਦੁਬਾਰਾ ਕਾਲ ਕੀਤਾ, ਮਿਹਰਬਾਨੀ। ਉਹਨੇ ਯਾਦ ਕਰਾਇਆ ਮੈਂ 1.5 ਸਾਲ ਪਹਿਲਾਂ ਵੀ। ਮੈਂ ਕਿਹਾ ਠੀਕ ਹੈ ਜੀ, ਬਿਲਕੁਲ ਠੀਕ ਆ। ਤੇ ਮੈਂ ਫਿਰ ਉਹੀ ਸਵਾਲ ਕੀਤਾ, ਮੈਂ ਕਿਹਾ ਭਾਜੀ ਤੁਸੀਂ ਫਸਟ ਟਾਈਮ ਬਾਇਰ ਹੋ ਕਿ ਇਨਵੈਸਟਰ? ਉਹ ਕਹਿੰਦਾ ਭਾਈ ਮੈਂ ਫਸਟ ਟਾਈਮ ਬਾਇਰ ਨਹੀਂ ਹੈਗਾ। ਮੈਂ ਕਿਹਾ ਵੀ ਤੁਹਾਡੇ ਕੋਲ ਆਪਣਾ ਘਰ ਹੈਗਾ? ਕਹਿੰਦਾ ਹੈਗਾ ਪਰ ਉਹ ਸਾਨੂੰ ਮਿਲਿਆ ਨਹੀਂ, ਅਸੀਂ ਹੋਰ ਇਨਵੈਸਟ ਕਰਨਾ। ਮੈਂ ਕਿਹਾ ਕਮਾਲ ਆ। ਮੈਂ ਕਿਹਾ ਕੀ ਆ? ਕਹਿੰਦੇ ਉਹੋ ਹੀ ਤੁਹਾਨੂੰ ਕਿਹਾ ਸੀ ਕੌਂਡੋ ਬੁੱਕ ਕਰਾ ਦਿਓ, ਕਹਿੰਦੇ ਤੁਸੀਂ ਬਾਹਲੀਆਂ ਗੱਲਾਂ ਜਿਹੀਆਂ ਮਾਰਨ ਲੱਗ ਗਏ। ਕਹਿੰਦੇ ਮੈਂ ਹੋਰ ਕਿਸੇ ਤੋਂ ਬੁੱਕ ਕਰਾਦਾ? ਮੈਂ ਕਿਹਾ ਚਲੋ ਚੰਗਾ, ਕਹਿੰਦਾ ਐਸ ਵਾਰੀ ਬਸ ਉੱਥੋਂ ਬੁੱਕ ਕਰਾਉਣਾ। ਅੱਛਾ, ਮੈਂ ਫਿਰ ਉਹਨੂੰ ਇਹੀ ਕਿਹਾ, ਮੈਂ ਕਿਹਾ ਵੀ ਪਹਿਲਾਂ ਆਪਾਂ ਬੈਠ ਕੇ ਮਿਲ ਲਈਏ, ਮਿਲ ਕੇ ਗੱਲਬਾਤ ਕਰਦੇ ਹਾਂ ਵੀ ਹਾਓ ਦਿਸ ਪ੍ਰੋਸੈਸ ਗੋਜ਼, ਕਿਵੇਂ ਹੁੰਦਾ ਇਹ ਇਨਵੈਸਟਮੈਂਟ, ਜਾਂ ਕਿਵੇਂ ਕਿਵੇਂ ਤੁਸੀਂ ਚੈੱਕ ਦੇਣੇ ਹੁੰਦੇ ਆ, ਕੀ ਕਰਨਾ ਹੁੰਦਾ। ਨਾ ਨਾ, ਕਹਿੰਦਾ ਭਾਜੀ ਬੁੱਕ ਕਰਾ ਦਿਓ। ਤੇ ਸੱਜਣੋ ਦੋਸਤੋ ਮੇਰੇਓ ਸਰੋਤਿਓ, ਤੁਸੀਂ ਹੈਰਾਨ ਹੋਵੋਗੇ, ਮੈਨੂੰ ਉਹ ਬੰਦੇ ਬਾਰੇ ਤੀਜੀ ਵਾਰੀ ਵੀ ਸਾਲ ਬਾਅਦ ਪਤਾ ਲੱਗਿਆ ਵੀ ਉਹਨੇ 3 ਇਨਵੈਸਟਮੈਂਟ ਲਈ ਅਲੱਗ ਅਲੱਗ ਥਾਵਾਂ ਤੇ ਪ੍ਰੋਜੈਕਟ ਬੁੱਕ ਕਰਵਾਏ ਹੋਏ ਨੇ। ਮਤਲਬ ਮੈਂ ਕਹਿਣਾ ਇਹ ਚਾਹੁੰਦਾ, ਈਵਨ ਰੀਅਲ ਸਟੇਟ ਵਾਲਿਆਂ ਨੇ 4-4, 5-5 ਬੁੱਕ ਕਰਾਤੇ ਸੀ। ਤੇ ਹੁਣ ਕੱਲ ਹੀ ਪਰਸੋਂ ਚੌਥੇ ਖ਼ਬਰ ਆਈ ਹੈ ਵੀ ਬਿਲਡਰ ਜਿਹੜੇ ਭੱਜ ਰਹੇ ਨੇ $90 million ਟੈਰੀਅਨ ਨੇ, ਕਿਉਂਕਿ ਟੈਰੀਅਨ ਦੀ ਵਾਰੰਟੀ ਹੁੰਦੀ ਹੈ ਕੌਂਡੋ ਪ੍ਰੋਜੈਕਟਸ ਦੇ ਵਿੱਚ। ਇਹ ਇੱਕ ਪਾਸਾ ਤਸਵੀਰ ਦਾ ਬਈ, ਲੋਕਾਂ ਨੂੰ ਐਂ ਲੱਗਦਾ ਸੀਗਾ, ਤੁਸੀਂ ਕਹਿ ਸਕਦੇ ਹੋ, ਤੁਸੀਂ ਕਹੋਗੇ ਜੀ ਤੁਸੀਂ ਉਹੀ ਐਡ ਦਿੰਦੇ ਸੀ, ਬਿਲਕੁਲ ਦਿੰਦੇ ਸੀ ਜੀ, ਪਰ ਅਸੀਂ ਸਿਲੈਕਟਡ ਪ੍ਰੋਜੈਕਟਸ ਬਿਲਡਰ ਡਿਊ ਡਿਲੀਜੈਂਸ ਕਰਕੇ ਬਹੁਤ ਸਾਰੇ ਪ੍ਰੋਜੈਕਟ ਇਹੋ ਜਿਹੇ ਹੁੰਦੇ ਜਿਹੜੇ ਨਹੀਂ। ਮੈਂ ਤੁਹਾਨੂੰ ਠੋਸ ਉਦਾਹਰਣ ਇੱਥੇ ਦੇ ਕੇ ਚੱਲਿਆ, ਮੈਂ ਤੁਹਾਨੂੰ ਠੋਸ ਉਦਾਹਰਣ। ਅਸੀਂ ਸਿਰਫ ਸ਼ਹਿਰਾਂ ਦੇ ਵਿੱਚ ਜਿਹੜੇ, ਅਸੀਂ ਨਹੀਂ ਜੀ, ਬਹੁਤ ਸਾਰੇ ਏਜੰਟ ਨੇ, ਬਹੁਤ ਸਾਰੇ ਸਿਆਣੇ ਏਜੰਟ ਨੇ ਜਿਹੜੇ ਕਲਾਇੰਟ ਨੂੰ ਦੇਖਦੇ ਨੇ ਜੇ ਕਿਸੇ ਨੇ ਇਨਵੈਸਟ ਵੀ ਕਰਨਾ ਜਾਂ ਫਸਟ ਟਾਈਮ ਆ ਜਿਹੜਾ ਬਾਇਰ, ਉਹਨੇ ਕਿੱਥੇ ਲੈਣਾ। ਉਹਨੇ ਇਹ ਵੀ ਦੇਖਣਾ ਵੀ ਜੇ ਫਸਟ ਟਾਈਮ ਬਾਇਰ ਆ ਜਿਹੜਾ, ਇਹਨੂੰ ਨੌਕਰੀ ਮਿਲੇ ਸ਼ਹਿਰ ਦੇ ਨੇੜੇ ਹੋਵੇ, ਆਏ ਨਾ ਵੀ ਪਿੰਡ ਦੇ ਵਿੱਚ ਅਸੀਂ ਘਰ ਲੈ ਦਈਏ ਇਹਨੂੰ, ਜਾਂ ਇਨਵੈਸਟਰ ਦੇ ਉੱਥੇ ਪੈਸੇ ਉਹਨੇ ਬੁੱਕ ਕਰਾਉਣੇ ਨੇ ਵੀ ਸ਼ਹਿਰ ਦੇ ਵਿੱਚ ਘੱਟੋ ਘੱਟ ਰੈਂਟ ਤੇ ਤਾਂ ਚੜੇ, ਜਾਂ ਕੋਈ ਲੇਕ ਫਰੰਟ ਪ੍ਰੋਪਰਟੀਜ਼ ਹੋਣ ਜਿਨ੍ਹਾਂ ਦੀ ਐਪਰੀਸ਼ੀਏਸ਼ਨ। ਘਰ ਬੁੱਕ ਕਰਾਏ, ਨਾਲ ਹੀ ਆਪ ਬੁੱਕ ਕਰਾਏ, ਇੱਕ ਘਰ ਦੀ ਕ੍ਰੈਡਿਟ ਲਾਈਨ ਚੋਂ ਚੱਕ ਕੇ ਦੂਜਾ, ਦੂਜੇ ਚੋਂ ਤੀਜਾ, ਤੀਜੇ ਤੋਂ ਚੌਥਾ। ਮਤਲਬ ਹੁਣ ਜਦੋਂ ਉਹਨਾਂ ਨੂੰ ਪਤਾ, ਈਵਨ ਪਹਿਲਾਂ ਵੀ ਪਤਾ ਸੀ ਉਹਨਾਂ ਨੂੰ ਵੀ ਜੇ ਕਲੋਜ਼ ਨਾ ਹੋਏ ਤਾਂ, ਉਹ ਕਹਿੰਦੇ ਜੀ ਆਪੇ ਹੋਜੂ, ਉੱਪਰ ਵਾਲਾ ਵੇਖੂਗਾ, ਆਪੇ ਕਲੋਜ਼ ਕਰੂ, ਰੱਬ ਸਾਡੇ ਨਾਲ ਧੱਕਾ ਥੋੜਾ ਕਰ ਸਕਦਾ। ਜਾਂ ਫਿਰ ਇੱਕ ਹੋਰ ਆਪਣੇ ਪੰਜਾਬੀਆਂ ਚ ਕਹਾਵਤ, ਬਈ ਜਿਹੜਾ ਕੁਛ ਲਿਖਿਆ ਉਹਦਾ ਹੀ ਹੋਣਾ ਹੀ ਹੋਣਾ, ਜਿਹੜਾ ਕੁਛ ਕਿਸਮਤ ਚ ਉਹਦਾ ਹੀ ਹੋਣਾ ਹੁਣ। ਅੱਛਾ, ਉਹ ਰਿਜ਼ਲਟ ਇਹ ਨਿਕਲਿਆ ਬਈ ਅਨਨੈਸੈਸਰੀ ਲੋਕਾਂ ਦਾ ਪੈਸਾ, ਜਿਹੜਾ ਬਹੁਤ ਸਾਰੇ ਇਹੋ ਜਿਹੇ ਪ੍ਰੋਜੈਕਟ ਸੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਹੁਣ, ਨਾਂ ਲਿਆ ਤਾਂ ਪਤਾ ਨਹੀਂ ਹੁਣ ਕਈਆਂ ਰਿਐਲਟਰਾਂ ਨੇ ਕਹਿਣਾ ਜਾਣ ਕੇ ਸਾਡੇ ਤੇ ਤਵਾ ਲਾਉਂਦੇ ਆ, ਹੈਨਾ। ਕਈ ਥਾਂ ਤਾਂ ਰਿਐਲਟਰ ਵੀ ਇੰਨੇ ਫਸੇ ਬੁਰੀ ਤਰ੍ਹਾਂ ਵੀ ਜਿੰਨਾ ਕੁ ਉਹਨਾਂ ਨੇ ਤਿੰਨ ਚਾਰ ਸਾਲਾਂ ਚ ਕਮਾਈ ਕੀਤੀ ਉਹ ਵੀ ਡੁੱਬਣ ਵਾਲੀ ਹੋਈ ਪਈ ਆ। ਮਤਲਬ ਇਹ ਜੇ ਹਾਲਾਤ ਸੀ, ਇਹ ਜੇ ਹਾਲਾਤ ਸੀ। ਪੰਜਾਬੀ ਚ ਇੱਕ ਕਹਾਵਤ ਆ ਬਈ ਨੀਮ ਹਕੀਮ ਖਤਰਾ ਏ ਜਾਨ, ਇਹ ਇਨਵੈਸਟਮੈਂਟ ਚ ਵੀ ਟਰੂ ਆ ਓਨਾ ਹੀ, ਇਹ ਰੀਅਲ ਸਟੇਟ ਚ ਵੀ ਓਨਾ ਹੀ ਟਰੂ ਆ। ਬਈ ਬਿਨਾਂ ਇਨਫੋਰਮੇਸ਼ਨ ਤੋਂ, ਬਿਨਾਂ ਨੌਲੇਜ ਤੋਂ, ਖਾਸ ਕਰਕੇ ਜਿਹੜੇ ਕਲਾਇੰਟ ਆ ਨਾ, ਬਾਇਰਸ ਬਿਵੇਅਰ, ਆਪਾਂ ਬਾਰ ਬਾਰ ਕਹਿੰਦੇ ਬਾਇਰਸ ਬਿਵੇਅਰ, ਐਡ ਕਰਨਾ ਤਾਂ ਐਡ ਕਰਨੀਆਂ ਨੇ, ਪਰ ਤੁਸੀਂ ਸੋਚਣਾ ਥੋੜਾ ਬਹੁਤ ਸੋਚਣਾ ਤੁਸੀਂ। ਅੱਛਾ, ਇਹ ਨਹੀਂ ਵੀ ਅਸੀਂ ਹੁਣ ਸ਼ੋਅ ਕਰ ਰਹੇ ਹਾਂ, ਜਿਹੜੇ ਸਾਡੇ ਪੁਰਾਣੇ ਸਰੋਤੇ ਜਾਣਦੇ, ਜਦੋਂ ਲਾਈਨਾਂ ਲੱਗਦੀਆਂ ਹੁੰਦੀਆਂ ਸੀ ਨਾ, ਅਸੀਂ ਉਦੋਂ ਵੀ ਸ਼ੋਅ ਕਰਦੇ ਹੁੰਦੇ ਸੀ ਬਈ ਲਾਈਨਾਂ ਚ ਨਾ ਲੱਗੋ, ਲਾਈਨਾਂ ਚ ਨਾ ਲੱਗੋ। ਜਿਹੜੇ ਘਰ ਸਾਨੂੰ ਈਮੇਲ ਆਈਆਂ ਹੋਈਆਂ 15-15 ਲੱਖ ਦੇ ਘਰ, ਬਿਲਡਰ ਨੇ ਸਾਨੂੰ 2 ਦਿਨ ਪਹਿਲਾਂ ਈਮੇਲਾਂ ਭੇਜੀਆਂ, ਲੋਕਾਂ ਨੇ ਜੇ 45 ਘਰ ਹੁੰਦੇ ਸੀ, ਲੋਕਾਂ ਨੇ 400-400 ਦੀ ਲਾਈਨ ਲਾ ਲਈ, ਤੇ ਬਿਲਡਰ ਨੂੰ ਭਾਈ ਪੈਸੇ ਆਉਂਦੇ ਕਿੱਥੇ ਮਾੜੇ ਲੱਗਦੇ, ਉਹਨਾਂ ਨੇ 15-15 ਲੱਖ ਵਾਲੇ ਘਰ ਪਹਿਲੇ ਦਿਨ ਤੋਂ ਹੀ 19-19 ਲੱਖ ਤੋਂ ਸ਼ੁਰੂ ਕੀਤੇ। ਇੱਕ ਇੱਕ ਘੰਟੇ ਦੇ ਵਿੱਚ ਅਸੀਂ 75-75-80-80 ਹਜ਼ਾਰ ਪ੍ਰਾਈਸ ਜਿਹੜੀ ਵੱਧਦੀ ਦੇਖੀ ਆ। ਮੇਰੇ ਕਹਿਣ ਦਾ ਮਤਲਬ, ਬਾਵਜੂਦ ਰੋਕਣ ਦੇ ਵੀ ਕੁਛ ਲੋਕ ਇਹੋ ਜਿਹੇ ਹੁੰਦੇ ਆ, ਉਹ ਆਪਣੀ ਛਿੱਲ ਲੁਹਾਉਣੀ ਚਾਹੁੰਦੇ ਹੁੰਦੇ ਆ, ਤੇ ਉਹਨਾਂ ਦੀ ਛਿੱਲ ਲਹਿ ਗਈ। 45,000 ਏਜੰਟ ਆ ਜਿਹੜੇ, ਉਹ ਪਾਸੇ ਹੋ ਗਏ ਮਾਰਕੀਟ ਤੋਂ। ਹੁਣ ਲੋਕ ਬਹੁਤ ਸੋਚਦੇ ਵੀ ਰੀਅਲ ਸਟੇਟ ਮਾੜਾ ਕੀਤਾ, ਮਾੜਾ ਕੀਤਾ ਨਹੀਂ, ਬਿਲਕੁਲ ਮਾੜਾ ਕੀਤਾ ਨਹੀਂ, ਬਹੁਤ ਵਧੀਆ ਕੀਤਾ। ਤੁਹਾਨੂੰ ਸਵੇਰ ਤੋਂ ਸ਼ਾਮ ਤਾਈਂ ਕੰਮ ਕਰਨਾ ਪੈਂਦਾ, ਤੁਹਾਨੂੰ ਕੱਲਿਆਂ ਨੂੰ ਜੂਝਣਾ ਪੈਂਦਾ, ਬਹੁਤ ਵਾਰੀ ਤੁਸੀਂ ਕੱਲੇ ਰਹਿ ਜਾਂਦੇ ਹੋ, ਇਸ ਤੋਂ ਵਧੀਆ ਕੀਤਾ ਨਹੀਂ ਹੈ। ਲੋਕ ਕਹਿੰਦੇ ਆ ਨਾ, ਮੈਂ ਕਿਤੇ ਡਿਸਕਸ਼ਨ ਸੁਣ ਰਿਹਾ ਸੀ, ਲੋਕ ਕਹਿੰਦੇ ਜੀ ਆਪਣੇ ਬੱਚਿਆਂ ਨੂੰ ਰੀਅਲ ਸਟੇਟ ਦੇ ਕਿੱਤੇ ਚ ਨਾ ਪਾਓ। ਮੈਂ ਕਹਿੰਦਾ ਜੀ ਜ਼ਰੂਰ ਪਾਓ, ਆਪਣੇ ਬੱਚੇ ਨੂੰ ਮਿਹਨਤ ਕਰਨ ਦੀ ਆਦਤ ਪਾਓ, ਉਹਨੂੰ ਕਹੋ ਤੂੰ ਕੱਲੇ ਨੇ ਡਟ ਕੇ ਮਿਹਨਤ ਕਰਨੀ ਆ, ਤੁਹਾਨੂੰ ਰਿਵਾਰਡਸ ਬਹੁਤ ਮਿਲਦੇ ਨੇ। ਅੱਜ ਵੀ ਜੇ 45,000 ਏਜੰਟ ਜਿਹੜਾ ਕਿੱਤੇ ਤੋਂ ਪਾਸੇ ਹੋਇਆ ਨਾ, ਤਾਂ ਬਾਕੀਆਂ ਦੇ ਲਈ ਗੋਲਡਨ ਚਾਂਸ ਆ। ਅੱਜ ਵੀ ਜੇ ਪ੍ਰੋਪਰਟੀਜ਼, ਮੈਂ ਕਹਿੰਦਾ ਮਹਿੰਗੀਆਂ ਹੋ ਗਈਆਂ ਸੀ, ਸਸਤੀਆਂ ਹੋ ਗਈਆਂ, ਅੱਜ ਵੀ ਬਾਇਰਸ ਲਈ ਗੋਲਡਨ ਚਾਂਸ ਆ। ਜਿਹੜਾ ਪ੍ਰੋਪਰਟੀ ਲੈ ਗਿਆ, ਉਹਦੇ ਚੋਂ ਕਮਾਊਗਾ ਹੀ ਕੁਛ। ਆ ਪਿਛਲੇ 2 ਮਹੀਨਿਆਂ ਦੇ ਵਿੱਚ ਜਿਹੜੇ ਘਰ ਸੀ ਅੰਡਰ 1 ਮਿਲੀਅਨ, ਜਿਹੜੇ 9-9 ਲੱਖ ਦੇ ਘਰ ਸੀ, ਉਹ 10.5-10 70-70-75-75 ਹਜ਼ਾਰ ਮਹਿੰਗੇ ਹੋ ਗਏ। ਤੇ ਜਿਹੜੇ ਲੋਕ ਇਹ ਸਮਝਦੇ ਨੇ ਨਾ, ਅਣਭੋਲ ਲੋਕ, ਇਗਨੋਰੈਂਟ, ਜਿਹੜੇ ਸੋਚਦੇ ਸੀਗੇ ਵੀ ਆਹ ਜਿਹੜੇ ਸੋ ਕਾਲਡ ਇਕੋਨੋਮਿਸਟ ਹੁੰਦੇ, ਉਹਨਾਂ ਦੀਆਂ ਗੱਲਾਂ ਸੁਣ ਕੇ ਵੀ ਪਤਾ ਨਹੀਂ ਜੀ ਘਰ ਐਂ ਹੋਜੂ ਐਂ ਹੋਜੂਗਾ, ਜਿਵੇਂ ਬੇਰ ਰੁਲਦੇ ਫਿਰਦੇ ਹੁੰਦੇ, ਬੇਰੀਆਂ ਤੋਂ ਡਿੱਗਦੇ, ਮਾੜਾ ਜਿਹਾ ਕਿਤੇ ਝੱਖੜ ਆਇਆ, ਅੱਜ ਤਾਂ ਐਂ ਰੁਲਣ ਲੱਗ ਜਾਣੇ ਆ। ਇਹੋ ਜਿਹਾ ਕੁਛ ਨਹੀਂ, ਲੈਂਡ ਦੀ ਇੱਕ ਮਿਨੀਮਮ ਵੈਲਿਊ ਹੁੰਦੀ ਹੈ, ਲੈਂਡ ਦੇ ਉੱਤੇ ਸਰਵਿਸਿਜ਼ ਹੁੰਦੀਆਂ ਨੇ, ਉਹਦੀ ਇੱਕ ਮਿਨੀਮਮ ਵੈਲਿਊ, ਉਸ ਤੋਂ ਥੱਲੇ ਘਰਾਂ ਦੀਆਂ ਪ੍ਰਾਈਸਿਸ ਨਹੀਂ ਜਾ ਸਕਦੀਆਂ। ਇਸ ਕਰਕੇ ਬਾਇਰਸ ਲਈ, ਆਪਣਾ ਘਰ ਲੈਣ ਲਈ, ਇੱਕ ਘਰ ਲੈਣ ਲਈ ਹਮੇਸ਼ਾ ਮੌਕਾ ਹੁੰਦਾ। ਦੂਜੀ ਗੱਲ, ਉਹਨਾਂ ਲੋਕਾਂ ਨੇ ਘਾਟਾ ਖਾਧਾ, ਉਹ ਲੋਕ ਘਾਟਾ ਖਾਂਦੇ ਨੇ ਜਿਹੜੇ ਅੱਡੀਆਂ ਚੱਕ ਕੇ ਫਾਹਾ ਲੈਂਦੇ ਨੇ। ਜੇ ਤੁਸੀਂ ਕੋਈ ਪ੍ਰੋਪਰਟੀ ਲਈ ਹੈ, ਇਹ ਸੋਚ ਕੇ ਲਈ ਹੈ ਵੀ ਤੁਸੀਂ ਮਾੜੇ ਟਾਈਮ ਦੇ ਵਿੱਚ ਉਹਨੂੰ ਵੇਚਣਾ ਨਹੀਂ, ਮਾੜੇ ਟਾਈਮ ਕਿਉਂ, ਤੁਸੀਂ ਖਰਚਾ ਝੱਲ ਸਕਦੇ ਹੋ, ਥੋੜੀ ਜਿਹੀ ਕਪੈਸਿਟੀ ਹੈ। ਅਲਟੀਮੇਟਲੀ ਓਵਰ ਆ ਪੀਰੀਅਡ ਆਫ 7-8-10 ਈਅਰਸ ਤੁਹਾਨੂੰ ਫਾਇਦਾ ਹੋਣਾ ਹੀ ਹੋਣਾ। ਮੇਰੇ ਕੋਲ ਰਿਕਾਰਡ ਕੱਢ ਕੇ ਰੱਖਿਆ ਹੋਇਆ ਜੀ, 100 ਸਾਲ ਦਾ, 50 ਸਾਲ ਦਾ, 10 ਸਾਲ ਦਾ, 4 ਸਾਲਾਂ ਦਾ, ਵੀ ਰੀਅਲ ਸਟੇਟ ਜਿਹੜਾ ਗ੍ਰਾਫ ਆ, ਕਰਵ ਆ, ਜਿਹੜੀ ਕਿਵੇਂ ਹੁੰਦੀ ਹੈ। ਹੁਣ ਜਿਹਦੇ ਚ ਕਪੈਸਿਟੀ ਹੈ ਨਹੀਂ, ਉਹਨੇ ਪੰਗਾ ਲੈ ਲਿਆ ਬਾਹਲਾ ਵੱਡਾ, ਲੱਤਾਂ ਭਾਰ ਨਹੀਂ ਚੱਲਦੀਆਂ, ਸਾਹ ਆਉਂਦਾ ਨੀਗਾ, ਉਹ ਕੀ ਕਰੂਗਾ, ਉਹ ਤਾਂ ਡੁੱਬੂਗਾ ਹੀ ਨਾ। ਜਿਹਦੇ ਚ ਹੋਲਡ ਕਰਨ ਦੀ ਕਪੈਸਿਟੀ ਆ, ਹਰੇਕ ਕਿੱਤੇ ਚ ਆਪਣੀਆਂ ਪ੍ਰੋਬਲਮਸ ਹੁੰਦੀਆਂ, ਪ੍ਰੋਜ਼ ਐਂਡ ਕੌਨਸ ਹੁੰਦੇ ਨੇ। ਇਸ ਕਰਕੇ 45,000 ਰੀਅਲਟਰ ਛੱਡ ਗਿਆ, ਕੋਈ ਗੱਲ ਨੀ, ਤੁਸੀਂ ਤਿਆਰ ਰਹੋ, ਲਾਇਸੈਂਸ ਲਓ ਰੀਅਲ ਸਟੇਟ ਦਾ, ਤੇ ਚੁੱਪ ਕਰਕੇ ਕੰਮ ਸ਼ੁਰੂ ਕਰ। ਇਹੋ ਜਿਹਾ ਵਧੀਆ ਮੌਕਾ ਰੀਅਲ ਸਟੇਟ ਦੇ ਵਿੱਚ ਕੰਮ ਕਰਨ ਦਾ, ਕਿਸੇ ਹੋਰ ਦਿਨ ਆਪਾਂ ਕਿਸੇ ਹੋਰ ਕਿੱਤੇ ਦੀ ਗੱਲ ਕਰ ਲਾਂਗੇ। ਪਰ 45,000 ਰੀਅਲਟਰ ਜੇ ਛੱਡ ਰਿਹਾ ਕਿੱਤਾ, ਤਾਂ ਉਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਨੇ, ਉਹਨਾਂ ਨੇ ਆਪਣੇ ਬਣਾਏ ਹੋਏ ਮਾਈਕਰੋਸਕੋਪ ਰਾਹੀਂ, ਖੁਰਦਬੀਨ ਰਾਹੀਂ ਇਸ ਕਿੱਤੇ ਨੂੰ ਦੇਖਿਆ। ਉਹਨਾਂ ਨੇ ਕਿਹਾ ਪੈਸੇ ਪੂਸੇ ਵਲੇਟ ਕੇ, ਝਾੜੂ ਮਾਰ ਕੇ ਅਸੀਂ ਤੁਰ ਜਾਵਾਂਗੇ, ਐਂ ਨਹੀਂ ਪੈਸੇ ਬਣਦੇ, ਲੋਕਾਂ ਦੇ ਪੈਸੇ ਵੀ ਡੁੱਬਦੇ ਨੇ। ਐਂ ਲਓ ਜੀ, ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਹੁਣ। ਖੋਲਣ ਦਾ ਸੁਨਹਿਰੀ ਮੌਕਾ। ਹਾਈਵੇ 401 ਦੇ ਨੇੜ ਬ੍ਰਾਂਡ ਨਿਊ ਇੰਡਸਟਰੀਅਲ ਸਬ ਡਿਵੀਜ਼ਨ ਵਿੱਚ 2.5 ਏਕੜ ਤੋਂ 20 ਏਕੜ ਤੱਕ ਦੇ ਆਊਟਸਾਈਡ ਸਟੋਰੇਜ ਵਾਲੇ ਟਰੱਕ ਪਾਰਕਿੰਗ ਲੋਟ ਤੇ ਇੰਡਸਟਰੀਅਲ ਲੋਟ ਅਵੇਲੇਬਲ ਨੇ। ਤੇਜ਼ੀ ਨਾਲ ਤਰੱਕੀ ਕਰ ਰਹੇ ਇਸ ਇਲਾਕੇ 'ਚ ਆਉਣ ਵਾਲੇ ਸਮੇਂ 'ਚ ਕਾਫੀ ਸਾਰੇ ਨਵੇਂ ਵੱਡੇ ਪ੍ਰੋਜੈਕਟ ਆ ਰਹੇ ਨੇ ਤੇ ਹੋ ਸਕਦਾ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੀ ਇਹੋ ਜਿਹੀ ਜ਼ਮੀਨ ਬਾਅਦ ਵਿੱਚ ਤੁਹਾਨੂੰ ਵਾਜਬ ਕੀਮਤਾਂ ਤੇ ਨਾ ਮਿਲੇ। ਅੱਧੇ ਲੋਟ ਆਲਰੇਡੀ ਵੇਚ ਚੁੱਕੇ ਨੇ। ਫੇਰ ਨਾ ਕਹੋ ਬਈ ਸਾਰੀ ਸਬ ਡਿਵੀਜ਼ਨ ਵੇਖਗੀ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਕਾਲ ਕਰੋ 647-384-7-300-8436।
ਦੋਸਤੋ ਇਹ ਸੰਦੇਸ਼ ਤੇਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ। ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 ਟੌਪ ਚੁਆਇਸ ਇਲੈਕਟ੍ਰੋਨਿਕ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਲੋ ਜੀ ਦੋਸਤੋ, ਸਾਡਾ ਸਮਾਂ ਸਮਾਪਤੀ ਵੱਲ ਆ ਤੇ ਸਨਿਚਰ ਐਤਵਾਰ ਨੂੰ ਜੇ ਤੁਹਾਡੇ ਕੋਲ ਟਾਈਮ ਹੈਗਾ, ਤੁਸੀਂ ਸੱਚੀ ਮੁੱਚੀ ਜਾਣਕਾਰੀ ਲੈਣੀ ਚਾਹੁੰਦੇ ਹੋ ਰੀਅਲ ਸਟੇਟ ਸਬੰਧੀ, ਕਿਸੇ ਪ੍ਰਾਪਰਟੀ ਦੀ ਭਾਲ ਦੇ ਵਿੱਚੋਂ ਅਨੈਲਿਸਿਸ ਕਰਨਾ ਚਾਹੁੰਦੇ ਹੋ, ਬੈਠ ਕੇ ਦੇਖਣਾ ਚਾਹੁੰਦੇ ਹੋ ਵੀ ਰੀਅਲ ਸਟੇਟ ਇਨਵੈਸਟਮੈਂਟਸ ਕਿਵੇਂ ਕੰਮ ਕਰਦੀਆਂ ਨੇ, ਨਵੇਂ ਪ੍ਰੋਜੈਕਟ ਨੇ, ਪੁਰਾਣੇ ਪ੍ਰੋਜੈਕਟ, ਪੁਰਾਣਾ ਘਰ, ਨਵਾਂ ਘਰ, ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈ ਤੇ ਫਿਰ ਰਾਣਾ ਜੀ ਨੂੰ ਕਾਲ ਕਰ ਲਿਓ 905-915-84-84 ਜਾਂ ਫਿਰ 647-300-8436 ਤੇ ਮੇਰੇ ਨਾਲ ਤਾਲਮੇਲ ਕਰ ਲਿਓ 647-300-8436 ਜਾਂ 905-915-84-84। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇੰਜੋਏ ਕਰੋ ਵੀਕਐਂਡ ਆਪਣਾ ਤੇ ਸੋਮਵਾਰ ਨੂੰ ਫੇਰ ਮਿਲਾਂਗੇ ਆਵਾਜ਼ ਦੇ ਜ਼ਰੀਏ। ਮਿਹਰਬਾਨੀ। ਟਰੱਕ ਟਰਮੀਨਲ ਖੋਲਣ ਦਾ ਸੁਨਹਿਰੀ ਮੌਕਾ। ਹਾਈਵੇ 401 ਦੇ ਨੇੜ ਬ੍ਰਾਂਡ ਨਿਊ ਇੰਡਸਟਰੀਅਲ ਸਬ ਡਿਵੀਜ਼ਨ ਵਿੱਚ 2.5 ਏਕੜ ਤੋਂ 20 ਏਕੜ ਤੱਕ ਦੇ ਆਊਟਸਾਈਡ ਸਟੋਰੇਜ ਵਾਲੇ ਟਰੱਕ ਪਾਰਕਿੰਗ ਲੋਟ ਤੇ ਇੰਡਸਟਰੀਅਲ ਲੋਟ ਅਵੇਲੇਬਲ ਨੇ। ਤੇਜ਼ੀ ਨਾਲ ਤਰੱਕੀ ਕਰ ਰਹੇ ਇਸ ਇਲਾਕੇ 'ਚ ਆਉਣ ਵਾਲੇ ਸਮੇਂ 'ਚ ਕਾਫੀ ਸਾਰੇ ਨਵੇਂ ਵੱਡੇ ਪ੍ਰੋਜੈਕਟ ਆ ਰਹੇ ਨੇ ਤੇ ਹੋ ਸਕਦਾ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੀ ਇਹੋ ਜਿਹੀ ਜ਼ਮੀਨ ਬਾਅਦ ਵਿੱਚ ਤੁਹਾਨੂੰ ਵਾਜਬ ਕੀਮਤਾਂ ਤੇ ਨਾ ਮਿਲੇ। ਅੱਧੇ ਲੋਟ ਆਲਰੇਡੀ ਵੇਚ ਚੁੱਕੇ ਨੇ। ਫੇਰ ਨਾ ਕਹੋ ਬਈ ਸਾਰੀ ਸਬ ਡਿਵੀਜ਼ਨ ਵੇਖਗੀ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਕਾਲ ਕਰੋ 647-384-7-300-8436।
The views expressed on the preceding program may not necessarily be those of the owner or management of WTOR radio station.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 647-527-4482 ਯਾਨੀ 647-527-4482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 6478724900, मॉन्ट्रियल 5149076288। इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप।